کی مجت جل اے شبد پٹنتا اس تیرت کو پھل تو لانتا سن کے
دس فارم میڈ بائی دی ٹرائل ورژن ایٹ ایڈوانسڈ آڈیو کمپریسر پلیز رائٹ ناؤ
واحگرو جی کا خالصہ واحگرو جی کی فتح پرم ستکار یوگ سنمان یوگ گرو کا خاص روپ گرو خالصہ سات سنگت جن کے پاگ بڑے ہیں بھائی تن سادھو سانگ مکھ جرے وڈیا پاگاں والے ہو پتت پاون بھگت بچھل کرپا ندان جگت گرو تن تن شری گرو گرنتھ صاحب جی مہاراج گردیو جی دے پاون پوتر چرنا کملا چندیا سمے دے سجے ہوئے پاون پوتر
سچخنڈ
پاون پوتر اتحاس بڑی شردا بھاونا ستکار سہت آپ جی سرمن کر رہے پنجویں پاتشاہ ناتھ ناتھ جگت گرو تارن گگن نب کھنڈ میں جوت سب روپی رہو پر پن متھرا کچھ بھید نہیں گورے ارجن پر تک ہر جپیو جن ارجن دیو گرو پھر سنکٹ جون گرب نہ آیو ایسے ست گرو گرو ارجن صاحب جی مہاراج جی دی پاون جیون لیلا جو مہا کبھی کبھی راج بھائی سنتوک سنگھ جی نے شری گرو پرتاپ سورج گرنتھ اندر بڑی شردھا بھاونا نال لکھی ہے ایسی پاون کتھا
دس فارم میڈ بائی دی ٹرائل ورژن آف ایڈوانسڈ آڈیو کمپریسر پلیز رائٹ ناؤ
ست گرو گرو ارجن دیو صاحب سچے پاتشاہ جی مہاراج جی بابا بڈھا صاحب جی بھائی گرداس جی دے سمیت اس ایک ایسی جگہ دی پاڑ کر رہے نے جتھے اکانت ہووے اور رمنیک ستھان ہووے لاگے پانی بھی ہووے جل بھی ہووے اوتھے سری گرو گرنتھ صاحب جی مہاراج جی دی بانی دا سمپادن ستگرو جی کرانا چاہندے نے پوربی دشا والے پاسے چلدیاں چلدیاں گردوارا سری رام سر صاحب والی جگہ تے ستگرو آئے یہ جگہ ستگراں دے من نوں پسند آئی بیریاں دا چونڈ سی لاگے پپڑاں دے درخت سن ایک پاسے
کریاں
جدے تے تھوڑا جا پانی تھوڑا جا جل کھڑا ہویا سی بھائی گرداس جی دی ستگراں نے سیوا لائی کہ تسی اس جگہ نوں سدھارو اتھے تمبو پناتاں تانو گرو حکم نال بھائی گرداس جی نے ساری جگہ دی تیاری کروائی صاف صفائی کروا کے بڑے سونے پھلاں دے بوٹے اس جگہ تے لوائے ایتر فلیل چندن دا چرچن کیتا مہکدار وستواں لیا کے اتھے رکھیاں توپ دکھائی تمبو کناتاں تان کے بڑے سونے اندر گلم گلیچے بچھائے نے اور بہت ہی سندر چندوہ تمبو دے وچ تانیا ہے ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਇਸ ਜਗ੍ਹਾ ਤੇ ਪਹੁੰਚੇ ਨੇ ਸੰਗਤ ਸਮੇਤ
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪਰੈਸਰ ਪਲੀਜ਼ ਰਾਈਟ ਨਾਓ
ਗੁਰਦਾਸ ਜੀ ਤੇ ਸਤਿਗੁਰੂ ਪ੍ਰਸੰਨ ਹੋਏ ਲਾਗੇ ਤਾਲ ਵੇਖ ਕੇ ਕਿ ਛੋਟਾ ਹੈ ਸੰਗਤ ਨੂੰ ਹੁਕਮ ਕੀਤਾ ਕਿ ਜਿਹੜਾ ਇਸ ਸਰੋਵਰ ਵਿਚੋਂ ਕਾਰ ਕੱਢੇਗਾ ਉਨ੍ਹਾਂ ਦੇ ਅੰਦਰ ਦੀ ਮੈਲ ਦੀ ਨਿਵਰਤੀ ਹੋਵੇਗੀ ਬਹੁਤ ਸਾਰੇ ਸਿੱਖ ਸੇਵਾ ਵਿਚ ਲੱਗ ਗਏ ਗਾਰ ਕੱਢਣ ਦੀ ਸੇਵਾ ਵਿਚ ਜੁੜ ਗਏ ਇਕ ਛੋਟਾ ਜਿਹਾ ਸੁੰਦਰ ਤਲਾਬ ਸਰੋਵਰ ਬਣ ਕੇ ਤਿਆਰ ਹੋ ਗਿਆ ਤੋ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਇਸ ਪਾਵਨ ਸਰੋਵਰ ਦਾ ਨਾਮਕਰਨ ਕਰੋ ਤੋ ਸਤਿਗੁਰਾਂ ਨੇ ਬਚਨ ਕੀਤਾ ਕਿ ਇਹ ਜਗ੍ਹਾ ਬੜੀ ਪਵਿੱਤਰ ਹੈ ਇੱਥੇ ਰਾਮ ਦੇ ਨਾਮ ਦੀ ਮਹਿਮਾ ਦਾ ਗ੍ਰੰਥ ਲਿਖਿਆ ਜਾਣਾ ਇਸ ਕਰਕੇ ਇਸ ਪਾਵਨ ਸਰੋਵਰ ਦਾ ਨਾਮ ਸ੍ਰੀ ਰਾਮਸਰ ਸਰੋਵਰ ਹੋਵੇਗਾ ਔਰ ਵਚਨ
ਕੀਤਾ
ਸਰੋਵਰ ਦਾ ਮਹਾਤਮ ਦਰਸਾਉਣ ਵਾਸਤੇ ਸਤਿਗੁਰਾਂ ਨੇ ਗੌੜੀ ਰਾਗ ਵਿਚ ਇਕ ਪਵਿੱਤਰ ਪਾਵਨ ਸ਼ਬਦ ਵੀ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 198 ਅੰਗ ਦੇ ਉੱਤੇ ਸੁਭਾਏ ਮਾਨ ਹੈ ਗੌੜੀ ਰਾਗ ਦਾ ਇਹ ਪਾਵਨ ਪਵਿੱਤਰ ਸ਼ਬਦ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਇਸ ਪਾਵਨ ਪਵਿੱਤਰ ਸ਼ਬਦ ਨੂੰ ਉਚਾਰਨ ਕਰਕੇ ਸੰਗਤ ਨੂੰ ਹੁਕਮ ਕੀਤਾ ਹੈ ਕਿ ਜਿਹੜਾ ਸਿੱਖ ਇਸ ਪਾਵਨ ਸ਼ਬਦ ਦਾ ਜਾਪ ਕਰਕੇ ਸਰੋਵਰ ਵਿਚ ਇਸ਼ਨਾਨ ਕਰੇਗਾ ਉਨ੍ਹਾਂ ਨੂੰ ਅਦਕ ਮਹਾਤਮ ਦੀ ਫਲ ਦੀ ਪ੍ਰਾਪਤੀ ਹੋਵੇਗੀ। ਆਓ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਕਥਾ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਧਿਆਨ
ਆਪਣੇ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਕਿਉਂ ਪਈ ਸਤਿਗੁਰ ਆ ਗਿਆ ਸਭ ਕੋ ਦੇਈ ਦੇ ਮਣੀ ਅਸਿਓ ਨਿਸਾ ਅਭਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠੇ ਸਨ, ਬਚਨ ਬਿਲਾਸ ਹੋਏ। ਫਿਰ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਭਾਈ ਹੁਣ ਸੂਰਜ ਛੁੱਪ ਚੁੱਕਾ ਹੈ, ਸ਼ਾਮ ਦਾ ਸਮਾਂ ਹੋ ਚੁੱਕਾ ਹੈ, ਰਾਤਰੀ ਪੈਣ ਵਾਲੀ ਹੈ।
ਸ੍ਰੀ ਹਰਗੋਬਿੰਦ ਕੇ ਸੰਗ ਜਾਵੋ, ਗਮਨੋ ਨਗਰ ਵਿਖੇ ਸੁਖ ਪਾਵੋ।
ਸਾਰੀ
ਸੰਗਤ
ਨਗਰ ਵਿਚ ਜਾਓ, ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਜਾ ਕੇ ਨਿਵਾਸ ਕਰੋ, ਕਿਉਂਕਿ ਹੁਣ ਸ਼ਾਮ ਦਾ ਸਮਾਂ ਹੋ ਚੁੱਕਾ ਹੈ, ਸੂਰਜ ਅਸਤ ਹੋ ਚੁੱਕਾ ਹੈ, ਤੁਸੀਂ ਸਾਰੇ ਨਗਰ ਵਿਚ ਜਾ ਕੇ ਸੁਖ ਪ੍ਰਾਪਤ ਕਰੋ।
ਵਿਦਾ ਕਰੇ ਸਭ ਸੋਇਮ ਕਯੋ, ਇਕ ਗੁਰਦਾਸ ਸੁਭਦਾਰਿਓ।
ਇਹਦਾ ਹੁਕਮ ਕਰਕੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਸਿੱਖਾਂ ਨੂੰ ਵਿਦਾ ਕਰ ਦਿੱਤਾ ਹੈ। ਔਰ ਸਤਿਗੁਰੂ ਜੀ ਦੇ ਕੋਲ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ, ਇਹ ਜਿਹੜੇ ਦੋ ਸਤਿਗੁਰਾਂ ਦੇ ਬਹੁਤ ਹੀ ਪਿਆਰ ਵਾਲੇ ਨਿਕਟਵਰਤੀ ਸਿੱਖ ਨੇ, ਇਹ ਸਤਿਗੁਰਾਂ ਦੇ ਕੋਲ ਇਸ ਜਗ੍ਹਾ ਤੇ ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਰਹੇ ਨੇ।
ਸ੍ਰੀ ਹਰਗੋਬਿੰਦ ਚੰਦ ਨਕੇਤ ਸਦਨ ਪ੍ਰਵੇਸ਼ੇ ਸਭਨ ਸਮੇਤ।
ਗੁਰੂ ਹਰਗੋਬਿੰਦ
ਸਾਹਿਬ
ਮਹਾਰਾਜ ਜੀ ਸਾਰੀ ਸੰਗਤ ਸਮੇਤ ਆਪਣੇ ਨਗਰ ਵਿਚ ਪ੍ਰਵੇਸ਼ ਕਰ ਗਏ ਨੇ। ਆਪਣੇ ਮਹਿਲਾਂ ਤੇ ਮੰਦਰਾਂ ਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ ਹੈ।
ਘਰ ਬੰਧਨ ਸਭ ਆਪਣੇ ਧਾਮ ਗਏ ਸਿੱਖ ਕੀਨਸ ਵਿਸਰਾਮ।
ਬਾਕੀ ਦੇ ਜਿੰਨੇ ਸਿੱਖ ਸੀ ਉਨ੍ਹਾਂ ਨੇ ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਨਮਸਕਾਰ ਕਰਕੇ ਸਭ ਆਪੋ ਆਪਣੇ ਧਾਮ ਨੂੰ, ਜਿੱਥੋਂ ਜਿੱਥੋਂ ਕੋਈ ਆਇਆ ਸੀ, ਸਭ ਆਪੋ ਆਪਣੇ ਨਿੱਜੀ ਅਸਥਾਨਾਂ ਤੇ ਚਲੇ ਗਏ, ਜਾ ਕੇ ਆਪਣੇ ਆਸਣਾਂ ਤੇ ਸੁਖ ਲੈਣ ਲੱਗੇ।
ਸ੍ਰੀ ਅਰਜਨ ਡੇਰੇ ਮਹਿਰੇ ਜਿਨ ਦਰਸ਼ਨ ਦੁੱਖ ਦਾਰ ਦਿੱਤੇ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਧਰ ਰਾਮਸਰ ਵਾਲਾ ਜਿਹੜਾ ਤੀਰਥ ਹੈ ਉੱਥੇ ਹੀ ਰਹੇ ਸਤਿਗੁਰੂ ਜੀ।
ਸਤਿਗੁਰੂ
ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖਾਂ ਦਾ ਨਾਸ ਹੁੰਦਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦਲਿੱਦਰ ਦਹੇ ਦਸ਼ਟ ਨਸ਼ਟ ਹੋ ਜਾਂਦੇ ਹਨ।
ਸੇਵਕ ਕਿਤ ਕਰੇਤ ਸੇਵਾ ਸਮੀ ਪੀਜੋ ਗੁਰਦੇਵਾ।
ਕੁਝ ਕ ਸੇਵਾਦਾਰ ਸਤਿਗੁਰਾਂ ਦੇ ਕੋਲ ਰਹੇ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਤਾਂ ਹੈ ਨੀ, ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਨਿਕਟਵਰਤੀ ਸਿੱਖ ਜਿਹੜੇ ਸਤਿਗੁਰਾਂ ਦੇ ਨਾਲ ਪਿਆਰ ਕਰਦੇ, ਮਹਾਰਾਜ ਜੀ ਨਾਲ ਬਹੁਤ ਹਿੱਤ ਕਰਦੇ ਨੇ, ਉਹ ਕੁਝ ਸੇਵਕ ਸਤਿਗੁਰਾਂ ਦੇ ਕੋਲ ਸੇਵਾ ਵਾਸਤੇ ਮਹਾਰਾਜ ਜੀ ਦੇ ਕੋਲ ਰਹੇ ਹਨ।
ਸੂਪਕਾਰ ਕਰ ਤਿਆਰ ਆ ਰੇ ਕੀਨ ਸੁਨਾਵਨ ਖਰੇ ਅਗਾਰੇ।
ਨੂੰ ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ। ਸੂਪਕਾਰ ਕਹਿੰਦੇ ਨੇ ਲਾਂਗਰੀ ਨੂੰ, ਜਿਹਨੇ ਲੰਗਰ ਤਿਆਰ ਕੀਤਾ। ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਗਰੀਬ ਨਵਾਜ ਦਯਾਨਿਤ ਪਾਤਸ਼ਾਹ ਜੀ ਲੰਗਰ ਤਿਆਰ ਹੋ ਚੁੱਕੇ ਹਨ,
ਆਏ ਲੈ ਕਰ ਥਾਰ ਮਜਾਰਾ ਕੀਨ ਪਰੋਚਨ ਰੁਚਿਰ ਆਰਾ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਲਾਂਗਰੀ ਨੇ ਲੰਗਰ ਪ੍ਰਸ਼ਾਦਾ ਜੋ ਤਿਆਰ ਕੀਤਾ ਸੀ ਉਹ ਥਾਲ ਵਿਚ ਪਾਇਆ ਹੈ। ਥਾਲ ਦੇ ਵਿਚ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਥਾਲ ਪਰੋਸਿਆ ਹੈ।
ਸ੍ਰੀ ਗੁਰ ਕੋ ਤਬ ਜਾਏ ਅਚਾਇਓ, ਪਾਛੇ ਸਭ ਸਿੱਖਨ ਮੁਖ ਪਾਇਓ।
ਔਰ ਲੰਗਰ ਪ੍ਰਸ਼ਾਦਾ ਸਭ ਤੋਂ ਪਹਿਲਾਂ ਮਹਾਰਾਜ ਜੀ ਨੂੰ ਛਕਾਇਆ, ਸਤਿਗੁਰੂ ਜੀ ਨੇ ਭੋਜਨ ਛਕਿਆ, ਬਾਅਦ ਵਿਚ ਜਿੰਨੇ ਸਿੱਖ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਜਾਂ ਜਿਹੜੇ ਹੋਰ ਬਾਅਦ ਵਿਚ ਲੰਗਰ ਪ੍ਰਸ਼ਾਦਾ ਛਕਿਆ, ਪਹਿਲਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਹੈ।
ਬੀਤੀ ਜਾਮਨੀ ਕਟਕਾ ਚਾਰੀ ਨਿਕਟ ਹੋਏ ਗੁਰਦਾਸ ਉਚਾਰੇ,
ਚਾਰ ਕ ਘੜੀਆਂ ਰਾਤ ਬਤੀਤ ਹੋਈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਕੋਲ ਆਏ। ਚਾਰ ਕ ਘੜੀਆਂ ਰਾਤ ਬੀਤੀ ਸੀ, ਭਾਈ ਗੁਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਏ ਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ,
ਸੁਣੋ ਕਿਰਪਾਲ ਸਗਨ ਬਨ ਮਾਂ ਸਤਕਰ ਵੀ ਮੈਂ ਪਰਵਿਸ਼ਿਆ।
ਭਾਈ ਗੁਰਦਾਸ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਜੀ ਇੱਥੇ ਬੜਾ ਸੰਘਣਾ ਬਨ ਜੰਗਲ ਹੈ, ਚਾਰੇ ਪਾਸੇ ਬੜੇ ਸੰਘਣੇ ਦਰਖਤ ਨੇ, ਇਤਨੀ ਸੰਘਣੀ ਦਰਖਤ ਇੰਨਾ ਜ਼ਿਆਦਾ ਸੰਘਣਾ, ਬੇਰੀਆਂ ਦੇ ਝੁੰਡ ਸੀ ਆਲੇ ਦੁਆਲੇ, ਕਿਤੇ ਕਰੀਰਾਂ ਦੇ ਝੁੰਡ ਸੀ, ਇਕ ਪਾਸੇ ਪਿੱਪਲਾਂ ਦੇ ਦਰਖਤ ਸਨ, ਰਾਤ ਦਾ ਸਮਾਂ ਹੈ। ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਕੋਲ ਉੱਥੇ ਹੀ ਬੈਠੇ ਰਾਮਸਰ ਸਾਹਿਬ ਜੀ, ਕਹਿੰਦੇ ਮਹਾਰਾਜ ਜੀ ਇਤਨਾ ਜ਼ਿਆਦਾ ਇਕਾਂਤ ਹੈ ਇਸ ਜਗ੍ਹਾ ਤੇ, ਇਤਨੀ ਸੰਘਣੀ ਬਨ ਜੰਗਲ ਦੀ ਹਾਲਤ ਹੈ ਕਿ ਇੱਥੇ ਚੰਦਰਮਾ ਦੀ ਜਿਹੜੀ ਚਾਨਣੀ ਹੈ ਉਹ ਵੀ ਪ੍ਰਵੇਸ਼ ਨਹੀਂ ਕਰਦੀ, ਚੰਦਰਮਾ ਦੀਆਂ ਕਿਰਨਾਂ ਤੱਕ ਨਹੀਂ ਆਉਂਦੀਆਂ।
ਰਾਮ ਚੰਦ ਜਿਮ ਕਾਨਨ ਸੇਵਾ ਭਈ ਜਾਮਨੀ ਤੁਮ ਗਤ ਏਵਾ।
ਮਹਾਰਾਜ ਜੀ ਜਿਵੇਂ ਭਗਵਾਨ ਰਾਮ ਚੰਦਰ ਜੀ ਜੰਗਲ ਵਿਚ ਰਹੇ ਸੀ ਨਾ ਤੇ ਉਨ੍ਹਾਂ ਨੇ ਜੰਗਲਾਂ ਨੂੰ ਸੇਵਿਆ ਸੀ, ਉਸੇ ਤਰ੍ਹਾਂ ਅੱਜ ਆਪਾਂ ਵੀ ਰਾਤ ਇੱਥੇ ਜੰਗਲ ਵਿਚ ਬਨ ਚ ਬੈਠੇ ਆ, ਇੱਥੇ ਬਨ ਦੇ ਵਿਚ ਜੰਗਲ ਦੇ ਵਿਚ ਮਹਾਰਾਜ ਸੱਚੀ
ਤਥਾ
ਸਤਲ ਇਕੀਨਸ ਜੋਮਨ।
ਮਹਾਰਾਜ ਜੀ ਜਿਹੋ ਜੀ ਜਗ੍ਹਾ ਆਪ ਜੀ ਚਾਹੁੰਦੇ ਸੀ, ਜਿਹੋ ਜਿਹਾ ਸਥਾਨ ਆਪ ਜੀ ਚਾਹੁੰਦੇ ਸੀ ਕਿ ਇਕਾਂਤ ਵਾਲੀ ਜਗ੍ਹਾ ਹੋਵੇ, ਮਹਾਰਾਜ ਜੀ ਬਿਲਕੁਲ ਉਹੋ ਜਿਹਾ ਸਥਾਨ ਹੈ ਇੱਥੇ, ਬਿਲਕੁਲ ਉਹੋ ਜਿਹਾ ਇਕਾਂਤ ਹੈ ਜਿਹੋ ਜਿਹਾ ਇਕਾਂਤ ਆਪ ਜੀ ਦੇ ਮਨ ਨੂੰ ਚਾਹੁੰਦਾ ਸੀ, ਆਪ ਜੀ ਦੇ ਮਨ ਨੂੰ ਪਾਉਂਦਾ ਸੀ, ਉਸੇ ਤਰ੍ਹਾਂ ਦਾ ਇਕਾਂਤ ਮਹਾਰਾਜ ਜੀ ਇਸ ਜਗ੍ਹਾ ਤੇ ਨਜ਼ਰ ਆ ਰਿਹਾ ਹੈ।
ਕਮਲਾਸਨ ਤੁਮਰੋ ਇਸ ਜਾਨ ਪ੍ਰਥਮ ਰਚਿਓ ਇਹ ਰੁਚਿਰ ਸਥਾਨ।
ਮਾਨੋ ਬ੍ਰਹਮਾ ਨੇ ਖੁਦ ਆਪ ਜੀ ਦੇ ਵਾਸਤੇ ਇਹ ਜਗ੍ਹਾ ਪਹਿਲਾਂ ਹੀ ਬਣਾਈ ਹੋਵੇ। ਮਹਾਰਾਜ ਜੀ ਇਹ ਜਗ੍ਹਾ ਇਤਨੀ ਸੁੰਦਰ ਹੈ, ਕਿਤਨਾ ਇਕਾਂਤ ਹੈ ਇਸ ਜਗ੍ਹਾ ਤੇ, ਕਿਸੇ ਪ੍ਰਕਾਰ ਦਾ ਕੋਈ ਸ਼ੋਰ ਨਹੀਂ ਹੈ, ਨਾ ਹੀ ਕਿਸੇ ਪ੍ਰਕਾਰ ਦਾ ਇਕਾਂਤ ਬੜਾ ਹੈ। ਮਹਾਰਾਜ ਜੀ ਏਦਾਂ ਜਾਪਦਾ ਹੈ ਕਿ ਜਿਵੇਂ ਬ੍ਰਹਮਾ ਨੇ ਖੁਦ ਆਪ ਜੀ ਦੇ ਵਾਸਤੇ ਇਹ ਜਗ੍ਹਾ ਪਹਿਲਾਂ ਹੀ ਬਣਾਈ ਹੋਵੇ, ਆਪ ਜੀ ਵਾਸਤੇ ਪਹਿਲਾਂ ਹੀ ਇਹ ਸਥਾਨ ਬਣਾ ਕੇ ਤਿਆਰ ਕੀਤਾ ਹੋਵੇ।
ਕਹਿਤ ਗੁਰੂ ਸੁਣ ਹੇ ਗੁਰਦਾਸ ਮੈਂ ਮਾਂ ਸਥਲ ਮਾਂ ਪ੍ਰਕਾਸ਼।
ਮਹਾਰਾਜ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ ਇਸ ਜਗ੍ਹਾ ਦੀ ਜਿਹੜੀ ਮਹਿਮਾ ਹੈ ਉਹ ਬੜੀ ਵੱਡੀ ਮਹਿਮਾ ਹੈ, ਇਸ ਅਸਥਾਨ ਦੀ ਮਹਿਮਾ ਬੜੀ ਭਾਰੀ ਮਹਿਮਾ ਹੈ, ਇਸ ਜਗ੍ਹਾ ਦਾ ਬਹੁਤ ਵੱਡਾ ਪ੍ਰਤਾਪ ਹੋਵੇਗਾ। ਭਾਈ ਗੁਰਦਾਸ ਜੀ ਅੱਜ ਖਾਲਸਾ ਜੀ ਸ੍ਰੀ ਰਾਮਸਰ ਸਾਹਿਬ ਦੀ ਵੱਡੀ ਭਾਰੀ ਮਹਿਮਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਤਨੇ ਪਾਵਨ ਪ੍ਰਬੰਧਕ ਕਮੇਟੀ ਵੱਲੋਂ ਉਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਸੈਂਕੜੇ ਸਰੂਪ ਮਹਾਰਾਜ ਜੀ ਦੇ ਲਿਖੇ ਜਾ ਰਹੇ ਨੇ, ਔਰ ਉੱਥੇ ਦੇ ਲਿਖੇ ਹੋਏ ਪਾਵਨ ਸਰੂਪ ਅੱਜ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰਦਾਸ ਜੀ ਸ੍ਰੀ ਗੁਰਦੁਆਰਾ ਰਾਮਸਰ ਸਾਹਿਬ ਦੀ ਜਿਹੜੀ ਭਾਰੀ ਮਹਿਮਾ ਹੈ ਉਹ ਬੜੀ ਵੱਡੀ ਮਹਿਮਾ ਹੋਵੇਗੀ, ਇਸ ਮਹਿਮਾ ਦਾ ਬੜਾ ਵੱਡਾ ਪ੍ਰਕਾਸ਼ ਹੋਵੇਗਾ।
ਰਚਨਾ ਅਨਕ ਪਾਂਚ ਕੀ ਹੋਵੇ ਪ੍ਰਗਟੈ ਗੁਰ ਪ੍ਰਤਾਪ ਰਿਪ ਖੋਵੇ।
ਇੱਥੇ ਅਨਕ ਪ੍ਰਕਾਰ ਦੀ ਭਾਂਤ ਭਾਂਤ ਦੀ ਬੜੀ ਸੋਹਣੀ ਰਚਨਾ ਹੋਵੇਗੀ, ਬਹੁਤ ਸੁੰਦਰ ਰਚਨਾ ਇਸ ਜਗ੍ਹਾ ਤੇ ਹੋਵੇਗੀ, ਬੜਾ ਸੋਹਣਾ ਇੱਥੇ ਪ੍ਰਤਾਪ ਗੁਰੂ ਸਾਹਿਬ ਦਾ
ਇੱਥੇ
ਨਾਸ ਹੋਵੇਗਾ।
ਇਸ ਪ੍ਰਕਾਰ ਕੈ ਬਚਿਆ ਕਲੰਕ ਭਏ ਅਰੁਦਨ ਰੁਚਿਰ ਪ੍ਰਿਯੰਕ।
ਇਸ ਤਰ੍ਹਾਂ ਦੇ ਬਚਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੀਤੇ, ਭਾਈ ਗੁਰਦਾਸ ਜੀ ਨਾਲ ਕੁਝ ਸਮੇਂ ਲਈ ਬਚਨ ਬਿਲਾਸ ਹੋਏ, फिर सतगुरु जी अपने पलंगे ते सतगुरां दा जो सुखासन वाला पलंगा है उस पलंगे ते सतगुरु सच्चे पातशाह जी अरूढ़ होए ने विराजमान होए हन।
आस्तरन बर बिस्त बिसाले सेजबंद सुंदर दुत वाले।
बड़ा सोना आस्तरन बिछोना बिछाया होया ओ भी सफेद रंग दा, सफेद रंग दा बिछोना महाराज जी दा बिछया होया ते सफेद ही रंग दा चादरा सतगुरु जी ने
अपने
चमकत
जत्था चांदनी अंबर तथालीन ऊपर शुभ अंबर।
जिवें चंद्रमा दी चाननी चमकदी है ना प्रकाशमान हुंदी है एदां दी चंद्रमा दी चांदनी समान बड़ा सोहना वस्त्र गुरु अर्जन साहिब पंजवें पातशाह जी ने अपने शरीर ते लिया है। सफेद रंग दा चादरा जो चंद्रमा दी चांदनी समान ही प्रकाश रहा है।
पौड़ जथा सुख सुबत किरपाला जाम जामनी रह जिस काला।
महाराज सच्चे पातशाह जी ने रात सुख दे नाल आराम करदिया किरपालू पातशाह ने बतीत कीती है। गुरु साहब दा नित नेम सी के पैर रात रहिंदिया अमृत वेले जागना।
This file may be the trial version of advanced audio compressor. Please,
right
now.
Sochi chinan, keen upon tiana, Shri Nanak ko sumran thana.
Maharaj ji ne amrit vele uth ke sochi chinan kita, jo Ramsar sarovar da jehda nirmal jal hai. उस जल नाल सतगुरु सच्चे पातशाह जी ने इशनान पान कीता है। इशनान करके सतगुरु जी अपने आसन ते बैठे ने और अपने स्वरूप दे ध्यान परायण होए ने। धन गुरु नानक देव साहब सच्चे पातशाह जी महाराज जी का सिमरन कीता है। महाराज गुरु नानक साहब जी दे स्वरूप दा ध्यान गुरु अर्जन साहब जी महाराज जी ने हिरदे च बसाया है।
This file made by the trial version of advanced audio compressor. Please, right now.
ਉਦੇ ਹੋਇਆ ਦਿਨ ਚੜਿਆ ਤੱਕ ਸਤਿਗੁਰਾਂ ਦੀ ਸਮਾਧੀ ਲੱਗੀ ਰਹੀ। ਦਿਨ ਚੜਿਆ ਤੋਂ ਸਤਿਗੁਰਾਂ ਨੇ ਆਪਣੇ ਕਮਲ ਜੈਸੇ ਸੁੰਦਰ ਨੇਤਰ ਖੋਲੇ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀ ਨੂੰ। ਫਿਰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਹੈ।
ਕਹਿਓ ਮਨੋਰਥ ਆਪਣ ਜੀ ਕਾ जिसते हुए सबन को निका।
सतगुरां ने अपने मन दा हिरदे दा जेड़ा मनोरथ है ओ मनोरथ बाबा बुढ़ा साहब ते भाई गुरदास जी नूं दस्या। सतगुरां दा यह मनोरथ ऐसा मनोरथ है जिस नाल संसार दे समस्त जीवां दा भला होना है, संसार दे सारे जीवां दी कल्याण होनी है। ऐसा मनोरथ
दिस फार्म मे बाय द ट्रायल वर्जन ऑफ एडवांस्ड ऑडियो कंप्रेसर प्लीज राइट नाउ।
हम अब चात हित दर्शन सब सिख उमात।
महाराज जी कहण लगे बाबा बुढ़ा साहिब जी हुण असीं एकांत विच होना चाहुंदे, असीं चाहुंदे आ कि हुण असीं इत्थे एकांत विच रहिए, क्योंकि जेड़ा कार्ज असी आरंभना है वह एकांत विच ही हो सकता है। गुरबाणी लिखण वास्ते बहुत वड्डा एकांत चाहिए, ध्यान दी एकाग्रता चाहिए है। इस करके असी हुण एकांत विच होना चाहुंदे आ, पर जिहड़ी साडी संगत है गुरु के सिख ने वह सब साडे दर्शन करना चाहुंदे ने। रोज हजारां दी तादाद विच संगत आउंदी है और वह सारी संगत साडे दर्शन करना चाहुंदी है।
या ते साहिब
This file made by the trial version of advanced audio compressor. Please, right now.
ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਜਾਓ, ਜਿੰਨੀ ਸੰਗਤ ਉਥੇ ਸਾਡੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਸਾਰੀ ਸੰਗਤ ਨੂੰ ਉਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਟਿਕਾਓ, ਸਭ ਨੂੰ ਉਥੇ ਹੀ ਨਿਵਾਸ ਕਰਾਓ, ਕਿਉਂਕਿ ਜੇ ਤੁਸੀਂ ਵੀ ਇੱਥੇ ਰਹੇ ਤੇ ਸੰਗਤ ਨੇ ਸਾਰੀ ਨੇ ਇੱਥੇ ਆਉਣਾ ਸ਼ੁਰੂ ਕਰ ਦੇਣਾ। सारी संगत इथे आउण लग पई ते एकांत नहीं रहेगा, असि जिहड़ा कार्ज करना चाहुंदे हो नहीं पाएगा। इस करके जितनी भी संगत आउंदी है उस सारी संगत नूं तुसीं श्री अमृतसर साहिब नगर दे विच टिकाणा करो।
सुदा सरोवर मर हर मंदिर पठो सुनो
This file made by the trial version of Advanced Audio Compressor.
ਉਸੇ ਤਰ੍ਹਾਂ ਤੁਸੀਂ ਬੈਠ ਕੇ ਗੁਰਬਾਣੀ ਪੜੋ ਜਿਵੇਂ ਸਾਡੇ ਸਮੇਂ ਹੁਣ ਦੀਵਾਨ ਸਜਦੇ ਨੇ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ ਉਸੇ ਤਰ੍ਹਾਂ ਤੁਸੀਂ ਵੀ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਾਵੋ ਔਰ ਕੀਰਤਨ ਸਰਵਣ ਕਰੋ
ਹਮਰੇ ਦਰਸ਼ਨ ਸਮ ਸਰ ਜਾਨੋ ਮੈਂ ਸੰਸੈ ਇਸ ਮੈਂ ਕੁਝ ਜਾਨੋ
ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜੋ ਦਰਸ਼ਨ ਹਨ ਉਹ ਸਾਡੇ ਦਰਸ਼ਨਾਂ ਦੇ ਤੁੱਲ ਹੀ ਜਾਣੋ ਇਹ ਸਮਝ ਲਓ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਏ ਤੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲਏ ਇਹ ਸਭ ਤੁਸੀਂ ਸੰਗਤ ਨੂੰ ਉਪਦੇਸ਼ ਦਿਓ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਾਡੇ ਦਰਸ਼ਨਾਂ ਦੇ ਸਮਾਨ ਹੀ ਨੇ ਇੱਥੇ ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਇਸ ਗੱਲ ਦਾ
ਸੰਸਾਰ
ਜਾਏ ਸਭ ਸੰਗਤ ਰਾਖੋ ਅਟਕਾਏ
ਬਾਬਾ ਬੁੱਢਾ ਸਾਹਿਬ ਜੀ ਤੁਸੀਂ ਆਪ ਵੀ ਉਸੇ ਜਗ੍ਹਾ ਤੇ ਜਾ ਕੇ ਰਹੋ ਸਾਡੇ ਕੋਲ ਭਾਈ ਗੁਰਦਾਸ ਜੀ ਰਹਿਣਗੇ ਤੁਸੀਂ ਉੱਥੇ ਸ੍ਰੀ ਹਰਿਮੰਦਰ ਸਾਹਿਬ ਵੀ ਰਹਿ ਕੇ ਨਿਵਾਸ ਕਰੋ ਜਿੰਨੀ ਸੰਗਤ ਆਉਂਦੀ ਆ ਸਾਡੇ ਦਰਸ਼ਨਾਂ ਵਾਸਤੇ ਉਸ ਸਾਰੀ ਸੰਗਤ ਨੂੰ ਤੁਸੀਂ ਸੰਭਾਲੋ ਔਰ ਉਹਨਾਂ ਸਾਰਿਆਂ ਨੂੰ ਪ੍ਰੇਰੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਦੇ ਮਨਿੰਦ ਹਨ
ਮਨ ਬਾਂਚਤ ਸਿੱਖਣ ਕੋ ਦੀਜੈ ਹਮਰੇ ਸੰਸਰ ਸਕਲ ਕਰੀਜੈ
ਮਨ ਬਾਂਚਤ ਫਲ ਸਿੱਖਾਂ ਨੂੰ ਬਖਸ਼ੋ ਜੋ ਸਿੱਖ ਚਾਹੁੰਦੇ ਨੇ ਉਨ੍ਹਾਂ ਦੀਆਂ ਅਰਦਾਸਾਂ ਗੁਰੂ ਘਰ ਦੇ ਵਿਚ ਮਨ ਬਾਂਚਤ ਪ੍ਰਵਾਨ ਕਰੋ ਔਰ ਨਾਲ
ਦਿਸ ਫਾਈਲ ਮੇਡ ਬਾਈ ਦ ਟ੍ਰਾਇਲ ਵਰਜ਼ਨ ਐਟ ਐਡਵਾਂਸਡ ਆਡੀਓ ਕੰਪ੍ਰੈਸਰ
ਸਾਰੀ ਸੰਗਤ ਨੂੰ ਸਾਡੇ ਸਮਾਨ ਮਹਾਰਾਜ ਜੀ ਕਹਿੰਦੇ ਜਿਹੜੀ ਮਰਿਆਦਾ ਹੈ ਨਾ ਗੁਰੂ ਘਰ ਦੀ ਉਹ ਸਾਡੇ ਸਮਾਨ ਹੀ ਰੱਖਣੀ ਜਿਵੇਂ ਅਸੀਂ ਗੁਰੂ ਘਰ ਦੀ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਿਤ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਉਹ ਮਰਿਆਦਾ ਤੁਸੀਂ ਉਸੇ ਤਰ੍ਹਾਂ ਗੁਰੂ ਘਰ ਦੀ ਚਲਾਉਣੀ ਹੈ ਕਾਇਮ ਰੱਖਣੀ ਹੈ
ਕਾਰ ਸਮਸਤ ਤੋਰ ਬੋ ਕਰਨੀ ਸਭ ਸੰਗਤ ਕੋ ਤੀਰਜ ਧਰਨੀ
ਔਰ ਜਿੰਨੇ ਗੁਰੂ ਘਰ ਦੀ ਕਾਰ ਹੈ ਉਹ ਤੁਸੀਂ ਜਾ ਕੇ ਆਪ ਆਪਣੇ ਹੱਥੀ ਚਲਾਉਣੀ ਹੈ ਔਰ ਆਪ ਸਾਰੀ ਸਿੱਖ ਸੰਗਤ ਨੂੰ ਗੁਰੂ ਘਰ ਨਾਲ ਜੋੜਨਾ ਔਰ ਸੰਗਤ ਨੂੰ ਧੀਰਜ ਦੇਣਾ ਹੈ
ਆਏ ਸਮਾਨ ਜੋਰ ਕਰ ਸੀਸ ਚਰਨ ਤਰ ਪ੍ਰੇਮ ਕਿਸਾ
ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਕੀ ਆਗਿਆ ਸਤ ਕਰਕੇ ਮੰਨੀ ਹੈ ਬੜੇ ਪਿਆਰ ਨਾਲ ਸਤਿਗੁਰਾਂ ਦੇ
ਮਹਾਰਾਜ
ਜੀ ਦੇ ਚਰਨਾਂ ਭਰ ਕੇ ਮੱਥਾ ਟੇਕਿਆ
ਬੁੱਢਾ ਤਬ ਚਲ ਕਰਪੁਰ ਆਇਓ ਸਿੱਖ ਸੰਗਤ ਕੋ ਹੁਕਮ ਸੁਣਾਇਓ
ਬਾਬਾ ਬੁੱਢਾ ਸਾਹਿਬ ਜੀ ਵਾਪਸ ਨਗਰ ਵਿਚ ਚੱਲ ਕੇ ਆਏ ਜਿੰਨੀਆਂ ਸਿੱਖ ਸੰਗਤਾਂ ਸਨ ਸਭ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਦਾ ਹੁਕਮ ਸੁਣਾ ਦਿੱਤਾ ਸਾਰੀ ਸੰਗਤ ਨੂੰ ਗੁਰੂ ਕਾ ਹੁਕਮ ਸੁਣਾ ਦਿੱਤਾ ਕਿ ਭਾਈ ਕਿਸੇ ਨੇ ਉੱਥੇ ਸ੍ਰੀ ਰਾਮਸਰ ਸਾਹਿਬ ਨਹੀਂ ਜਾਣਾ ਕਿਉਂਕਿ ਸਤਿਗੁਰੂ ਜੀ ਉੱਥੇ ਇਕਾਂਤ ਵਿਚ ਰਹਿਣਾ ਚਾਹੁੰਦੇ ਨੇ ਤੁਸੀਂ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਨੇ ਇਹ ਹੁਕਮ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਇਹ ਹੁਕਮ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤ ਨੂੰ
ਸੁਣਾਇਆ
ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਗਿਆ ਦਿੱਤੀ ਹੈ ਉਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹੀ ਮਰਿਆਦਾ ਦਿਨ ਦੀ ਜਿਵੇਂ ਮਰਿਆਦਾ ਚੱਲਦੀ ਸੀ ਰਾਤ ਦੀ ਜਿਵੇਂ ਮਰਿਆਦਾ ਚੱਲਦੀ ਸੀ ਰਾਤ ਦਿਨ ਦੀ ਮਰਿਆਦਾ ਉਸੇ ਤਰ੍ਹਾਂ ਹੀ ਚਲਾਈ ਹੈ ਜਿਵੇਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੋਇਆ ਸਤਿਗੁਰਾਂ ਦੀ ਆਗਿਆ ਹੋਈ ਹੈ
ਸਭ ਸੰਗਤ ਅੰਮ੍ਰਿਤਸਰ ਨਾਵੈ ਦਰਸ਼ਨ ਸ੍ਰੀ ਹਰਿਮੰਦਰ ਪਾਵੈ
ਸਾਰੀ ਸੰਗਤ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਦੀ ਹੈ ਤੇ ਇਸ਼ਨਾਨ ਕਰਕੇ ਫਿਰ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਪੁੱਜ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਸੰਗਤ ਕਰਦੀ ਹੈ ਗੁਰਬਾਣੀ ਦਾ ਕੀਰਤਨ ਹੁੰਦਾ ਦਰਬਾਰ ਸਾਹਿਬ ਹਰ ਵੇਲੇ ਰਬਾਬੀ ਸਿੱਖ ਕੀਰਤਨ ਕਰਦੇ ਨੇ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪ ਸਾਰੀ ਸੰਗਤ ਵਿਚ ਹਰ ਵੇਲੇ ਮੌਜੂਦ ਰਹਿੰਦੇ ਨੇ ਜਿਨ੍ਹਾਂ ਚਿਰ ਦੀਵਾਨ ਸਜਿਆ ਰਹਿੰਦਾ ਉਤਨੀ ਦੇਰ ਤੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤ ਦੇ ਵਿਚ ਬੈਠ ਕੇ ساری سنگت دی اگوائی کردے ہن
دویرا نکٹ رہو گرداسیک لکھن سنن کیت
ہن ادھر بھائی صاحب بھائی گرداس جی گرو ارجن صاحب جی کول رہ گئے کلے بھائی گرداس جی نے ستگراں کول رہ کے گربانی لکھنی سی گربانی سننی سی
This file may find a trial version of advanced audio compressor. Please try it now.
ਭਾਈ ਗੁਰਦਾਸ ਜੀ ਭੱਲੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਰਹਿ ਗਏ
ਕੀਤਕ ਸੇਵਕ ਅਪਰ ਜੀ ਬੈਠੇ ਹੋਏ ਸੁਚੇਤ
ਹੋਰ ਵੀ ਕੁਝ ਕੁ ਸੇਵਾਦਾਰ ਸੇਵਕ ਉਹ ਮਹਾਰਾਜ ਜੀ ਦੇ ਕੋਲ ਬੈਠੇ ਰਹਿੰਦੇ ਨੇ ਕਿਉਂਕਿ ਸੇਵਾ ਵਾਸਤੇ ਸੇਵਾਦਾਰ ਵੀ ਚਾਹੀਦੇ ਨੇ ਕਿਸੇ ਕਾਰਜ ਦੀ ਲੋੜ ਪੈਂਦੀ ਹੈ ਕੁਝ ਕੁ ਜਿਹੜੇ ਬੜੇ ਹੀ ਪਿਆਰ ਤੇ ਭਗਤੀ ਭਾਵਨਾ ਵਾਲੇ ਸੇਵਕ ਨੇ ਉਹ ਸੇਵਕ ਸਤਿਗੁਰਾਂ ਦੇ ਕੋਲ ਰਹੇ ਨੇ ਸੁਚੇਤ ਹੋ ਕੇ ਮਹਾਰਾਜ ਜੀ ਦੇ ਕੋਲ ਬੈਠੇ ਰਹਿੰਦੇ ਹਨ
ਜੋ ਪਈ ਨਿਕਟ ਨਾ ਪਹੁੰਚਿਆ ਬਿਨਾ ਬੁਲਾਏ
ਜਦੋਂ ਤੱਕ ਸਤਿਗੁਰਾਂ ਦੀ ਆਗਿਆ ਨਹੀਂ ਹੁੰਦੀ ਮਹਾਰਾਜ ਜੀ ਦਾ ਹੁਕਮ ਨਹੀਂ ਹੁੰਦਾ ਸਤਿਗੁਰੂ ਜੀ ਦੇ ਬੁਲਾਏ ਬਿਨਾਂ ਕੋਈ ਵੀ ਸੇਵਾਦਾਰ ਆਪਣੇ ਆਪ ਗੁਰੂ
ਸਾਹਿਬ
ਜਦੋਂ ਤੱਕ ਸਤਿਗੁਰਾਂ ਦੀ ਆਗਿਆ ਨਹੀਂ ਹੁੰਦੀ ਉਦੋਂ ਤੱਕ ਕੋਈ ਸੇਵਾਦਾਰ ਕੋਲ ਨਹੀਂ ਆਉਂਦਾ
ਚੌਂ ਦਿਸ਼ ਬੈਠੇ ਕਰ ਚੁੱਕ ਸਾਏ
ਸਤਿਗੁਰਾਂ ਦੇ ਤੰਬੂ ਦੇ ਚਾਰੇ ਪਾਸੇ ਚੌਕਸ ਹੋ ਕੇ ਬੜੀ ਸਾਵਧਾਨੀ ਦੇ ਨਾਲ ਉਹ ਸੇਵਾਦਾਰ ਸਿੱਖ ਬੈਠੇ ਰਹਿੰਦੇ ਨੇ
ਜੋ ਮਾਨਵ ਆਵੇ ਅਣਜਾਣੇ ਵਰਜੈ ਤਿਨੇ ਨਾ ਡਿੱਗਦੇ ਜਾਣੇ
ਜੇ ਕੋਈ ਅਣਜਾਣ ਬੰਦਾ ਉੱਥੇ ਤੱਕ ਪਹੁੰਚ ਵੀ ਜਾਂਦਾ ਜਦੋਂ ਇਹ ਨਹੀਂ ਪਤਾ ਹੁੰਦਾ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਇੱਥੇ ਨਹੀਂ ਆਉਣਾ ਜੇ ਕੋਈ ਅਣਜਾਣ ਵਿਅਕਤੀ ਆ ਜਾਂਦਾ ਤੇ ਉਹ ਸੇਵਾਦਾਰ ਉਹਨੂੰ ਵਰਜ ਕੇ ਉੱਥੋਂ ਹੀ ਵਾਪਸ ਮੋੜ ਦਿੰਦੇ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਨਹੀਂ ਆਉਣ ਦਿੰਦੇ
ਇਮ ਏਕਾਕੀ ਹੈ ਗੁਰ ਪੂਰੇ ਸਭ ਗੁਰਦਾਸ
This file may find a trial version of advanced audio compressor. Please, try it now.
ਤੋ ਉਸ ਵਕਤ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਸੱਦਿਆ ਜਦੋਂ ਬਿਲਕੁਲ ਏਕਾਂਤ ਚ ਸਾਹਿਬ ਜੀ ਬੈਠੇ ਸਨ
ਨਿਕਟ ਬਿਠਾਏ ਮਨੋਰਥ ਭਾਖਾ ਸੁਨ ਭਾਈ ਹਮਰੀ ਅਭਲਾਖਾ
ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬਿਠਾ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਹਿਰਦੇ ਦਾ ਮਨੋਰਥ ਪ੍ਰਗਟ ਕੀਤਾ ਮਨ ਦਾ ਮਨੋਰਥ ਪ੍ਰਗਟ ਕਰਦਿਆਂ ਭਾਈ ਗੁਰਦਾਸ ਸਾਹਿਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਤੇ ਕਹਿਣ ਲੱਗੇ ਭਾਈ ਗੁਰਦਾਸ ਜੀ ਸਾਡੇ ਮਨ ਦੀ ਇਹ ਅਭਲਾਖਾ ਹੈ
ਰਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬੀੜ ਉਦਾਰੇ ਲਿਖ ਅੱਖਰ
This file may find a trial version of advanced audio compressor. Please, try it now.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਲਿਖੀ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਤਿਆਰ ਕੀਤੇ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਜਾਵੇ ਔਰ ਗੁਰਮੁਖੀ ਅੱਖਰਾਂ ਦੇ ਵਿੱਚ ਸਾਰੀ ਗੁਰਬਾਣੀ ਲਿਖੀ ਜਾਵੇ ਗੁਰਮੁਖੀ ਅੱਖਰਾਂ ਦੇ ਵਿੱਚ ਸਾਰੀ ਬਾਣੀ ਦਾ ਸੰਪਾਦਨ ਕੀਤਾ ਜਾਵੇ
ਸ੍ਰੀ ਨਾਨਕ ਪੱਟੀ ਜੋ ਬਣਾਈ 35 ਅੱਖਰ ਕਰੇ ਸੁਆਏ
ਜਿਹੜੀ ਪੱਟੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਣਾਈ ਹੈ ਉਹਦੇ ਵਿੱਚ 35 ਅੱਖਰੀ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ 35 ਅੱਖਰੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਪੱਟੀ ਦੇ ਵਿੱਚ ਲਿਖੀ ਹੈ ਉਸੇ 35 ਅੱਖਰੀ ਦੇ ਮੁਤਾਬਕ ਆਪਾਂ ਸਾਰੀ ਗੁਰਬਾਣੀ ਉਸੇ ਗੁਰਮੁਖੀ ਭਾਸ਼ਾ ਦੇ ਵਿੱਚ
ਲਿਖਣੀ
ਸੁਖੈਨ ਮਾਨੀ
ਭਾਈ ਗੁਰਦਾਸ ਜੀ ਜਿਹੜੀ 35 ਅੱਖਰੀ ਗੁਰੂ ਨਾਨਕ ਸਾਹਿਬ ਨੇ ਲਿਖੀ ਆ ਉਹਦੇ ਵਿੱਚ ਹੀ ਆਪਾਂ ਸਾਰੀ ਗੁਰਬਾਣੀ ਲਿਖੋ ਭਾਈ ਗੁਰਦਾਸ ਜੀ ਉਹਦੀ ਗੁਰਮੁਖੀ ਭਾਸ਼ਾ ਵਿੱਚ ਹੀ ਤੁਸੀਂ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਲਿਖਣੀ ਹੈ ਕਿਉਂਕਿ ਗੁਰਮੁਖੀ ਅੱਖਰਾਂ ਦੇ ਵਿੱਚ ਗੁਰਬਾਣੀ ਨੂੰ ਪੜ੍ਹਨਾ ਸੌਖਾ ਹੈ ਸੁਖੈਨ ਢੰਗ ਦੇ ਨਾਲ ਜਿਹੜੇ ਸਿੱਖ ਨੇ ਉਹ ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿੱਚ ਪੜ੍ਹ ਸਕਣਗੇ
ਜਿਨਕੀ ਬੁੱਧ ਮੈਦ ਅਧਿਕਾਈ ਬਹੁ ਅਭਿਆਸੈ ਵਿਦਿਆ ਪਾਏ
ਇਹਨਾਂ ਦੀ ਬਹੁਤ ਜ਼ਿਆਦਾ ਗੂੜ ਬੁੱਧੀ ਹੋਵੇਗੀ ਵੱਡੀ ਬੁੱਧੀ ਹੋਵੇਗੀ ਉਹ ਇਸ ਗੁਰਬਾਣੀ ਦਾ ਅਭਿਆਸ ਕਰਨਗੇ ਫਿਰ ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੋਵੇਗੀ
ਬਹੁਤ ਬਲਕਿ
ਸੁਖ ਗਿਆਨ ਹੈ please fight now.
ਭਾਈ ਗੁਰਦਾਸ ਜੀ ਜਿਹੜੀ ਵਿਦਿਆ ਹੋਰ ਹੈ ਜਿਵੇਂ ਸੰਸਕ੍ਰਿਤ ਹੈ ਚਾਹੇ ਫਾਰਸੀ ਹੈ ਉਹ ਬੜੀਆਂ ਔਖੀਆਂ ਭਾਸ਼ਾਵਾਂ ਨੇ ਸੰਸਕ੍ਰਿਤ ਦੀ ਜਿਹੜੀ ਵਿਦਿਆ ਉਹਨੂੰ ਪੜ੍ਹਨ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਕਈ ਕਈ ਸਾਲਾਂ ਦੇ ਅਭਿਆਸ ਤੋਂ ਬਾਅਦ ਜਾ ਕੇ ਫਿਰ ਕਿਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਸਾਰ ਕੀ ਹੈ ਸਾਰ ਕੀ ਹੈ
ਤਿਸ ਤਤ ਕੋ ਗੁਰਮੁਖੀ ਮਜਾਰੀ ਲਿਖੈ ਸੁਗਮ ਸ਼ਰਧਾ ਉਰਧਾਰੇ
ਆਪਾਂ ਉਸ ਸਾਰੇ ਤੱਤ ਨੂੰ ਨਿਚੋੜ ਨੂੰ ਗੁਰਮੁਖੀ ਭਾਸ਼ਾ ਵਿੱਚ ਲਿਖ ਦਿਆਂਗੇ ਤਾਂ ਜੋ ਸਾਡੇ ਸਿੱਖਾਂ ਨੂੰ ਜਾਂ ਕਲਯੁਗ ਦੇ ਜੀਵਾਂ ਨੂੰ ਪੜ੍ਹਨ ਵਾਸਤੇ ਕੋਈ ਔਖਿਆਈ ਨਾ ਹੋਵੇ ਔਰ ਬੜੇ ਸੁਖੈਨ ਤੇ ਸੌਖੇ ਢੰਗ ਨਾਲ ਸਾਰੇ ਗੁਰੂ ਕੇ ਸਿੱਖ ਉਸ ਗੁਰਬਾਣੀ ਨੂੰ
ਇਸ
ਮੈਂ ਲਿਖ ਲੈ ਬੁੱਧੀ ਰਾਸਾ
ਆਪਾਂ ਗੁਰਮੁਖੀ ਭਾਸ਼ਾ ਵਿਚ ਗੁਰਬਾਣੀ ਲਿਖਾਂਗੇ ਆਉਣ ਵਾਲੇ ਸਮੇਂ ਦੇ ਵਿਚ ਜੇ ਕਿਸੇ ਸਿੱਖ ਨੂੰ ਲੋੜ ਹੋਵੇਗੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਫਾਰਸੀ ਅਰਬੀ ਚ ਵੀ ਲਿਖ ਲੈਣਗੇ ਸੰਸਕ੍ਰਿਤੀ ਵਿਚ ਵੀ ਲਿਖ ਲੈਣਗੇ ਜਾਂ ਹੋਰ ਭਾਸ਼ਾਵਾਂ ਵਿਚ ਵੀ ਜਿਹੜੀ ਜਿਹੜੀ ਭਾਸ਼ਾ ਕਿਸੇ ਨੂੰ ਸੌਖੀ ਲੱਗਦੀ ਹੈ ਉਸ ਭਾਸ਼ਾਵਾਂ ਦੇ ਵਿਚ ਗੁਰਬਾਣੀ ਦਾ ਤਰਜਮਾ ਕਰ ਲੈਣਗੇ ਪਰ ਆਪਾਂ ਇਕ ਵਾਰੀ ਸਾਰੀ ਬਾਣੀ ਜਿਹੜੀ ਆ ਉਹ ਗੁਰਮੁਖੀ ਭਾਸ਼ਾ ਵਿਚ ਹੀ ਲਿਖਣੀ ਹੈ
ਸਭ ਉਪਰ ਪਸਰੈ ਇਹ ਧਾਈ ਜਿਮ ਜਲ ਪਰਤ ਚਿਕਨਤਾ ਪਾਈ
ਭਾਈ ਗੁਰਦਾਸ ਜੀ ਜਿਹੜੀ ਗੁਰੂ ਕੀ ਬਾਣੀ ਹੈ ਨਾ ਇਹ ਸਾਰੀਆਂ ਬਾਣੀਆਂ ਦੇ ਉੱਤੇ ਪਸਰ ਜਾਏਗੀ ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਉਹਨਾਂ ਸਾਰੀਆਂ ਬਾਣੀਆਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ ਛਾ ਜਾਏਗੀ ਜਿਵੇਂ ਪਾਣੀ ਦੇ ਉੱਤੇ ਚਿਕਨਾਹਟ ਛਾ ਜਾਂਦੀ ਹੈ ਭਾਈ ਸੰਤੋਖ ਸਿੰਘ ਜੀ ਦਾ ਕਥਨ ਹੈ ਗੁਣੀ ਭਾਨੀ ਬਾਣੀ ਤਾਂ ਕਿ ਗੁਰੂ ਗੁਰ ਬਾਣੀ ਹੈ ਦੁਨੀਆਂ ਦੇ ਜਿੰਨੇ ਵਿਦਵਾਨਾਂ ਨੇ ਆਲਮਾਂ ਨੇ ਜੋ ਬਾਣੀਆਂ ਕਹੀਆਂ ਨੇ ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਸੇ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਣੀਆਂ ਸਿਰ ਬਾਣੀ ਸਾਰੀਆਂ ਬਾਣੀਆਂ ਚੋਂ ਸ਼੍ਰੋਮਣੀ ਬਾਣੀ ਹੈ ਗੁਰੂ ਅਰਜਨ ਸਾਹਿਬ ਜਗਤ ਨਾਥ ਕਹਿ ਰਹੇ ਨੇ ਭਾਈ ਗੁਰਦਾਸ ਜੀ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀਆਂ ਬਾਣੀਆਂ ਤੇ ਇਸ ਤਰ੍ਹਾਂ ਪਸਰ ਜਾਏਗੀ
ਜਿਵੇਂ
ਗ੍ਰਸਤੀ ਮਤ ਥੋਰੀ ਸੁਗਮ ਪਤੈ ਵਿਦਿਆ ਜਿਨ ਲੋਰੀ
ਜਿਹੜੇ ਕਿਰਤ ਕਰਨ ਵਾਲੇ ਗ੍ਰਸਤੀ ਸਿੱਖ ਨੇ ਜਿਨ੍ਹਾਂ ਦੀ ਥੋੜੀ ਮਤ ਹੈ ਜਿਹੜੇ ਵਿਦਿਆ ਨਹੀਂ ਪੜ੍ਹੇ ਹੋਏ ਉਹ ਵੀ ਬੜੇ ਸੌਖੇ ਢੰਗ ਨਾਲ ਗੁਰਬਾਣੀ ਨੂੰ ਪੜ੍ਹ ਕੇ ਇਹਦੇ ਵਿਚੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਸਕਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਰਤੀ ਬਿਰਤੀ ਸਿੱਖ ਵੀ ਜਿਹੜੇ ਕਿਰਤ ਬਿਰਤ ਕਰਨ ਵਾਲੇ ਜਾਂ ਗ੍ਰਸਤਾਂ ਦੇ ਕਾਰਜਾਂ ਵਿਚ ਫਸੇ ਹੋਏ ਨੇ ਉਹ ਵੀ ਗੁਰਬਾਣੀ ਨੂੰ ਬੜੇ ਸੌਖੇ ਢੰਗ ਨਾਲ ਪੜ੍ਹ ਕੇ ਇਹਦੀ ਵਿਚਾਰ ਕਰ ਸਕਣਗੇ
ਪ੍ਰਗਟੈ ਗਾਡੀ ਰਾਹ ਵਿਸਾਲਾ ਚਲੈ ਜੁਨੈ ਭੁਲੈ ਕਿਸ ਕਾਲਾ
ਗਾਡੀ ਰਾਹ ਭਾਈ ਗੁਰਦਾਸ ਜੀ ਚੱਲ ਪੇਗਾ ਬੜਾ ਵੱਡਾ ਇਹ ਗਾਡੀ ਰਾਹ ਹੋਵੇਗਾ
ਗਾਡੀ
ਰਾਹ ਤੇ ਚੱਲੇਗਾ ਉਹ ਭੁੱਲੇਗਾ ਨਹੀਂ ਕਿਸੇ ਵੀ ਸਮੇਂ ਖਾਲਸਾ ਜੀ ਗਾਡੀ ਰਾਹ ਹੁੰਦਾ ਵੀ ਜਿੱਥੋਂ ਗੱਡੇ ਲੰਘ ਲੰਘ ਕੇ ਪੱਕਾ ਰਾਹ ਪੈ ਚੁੱਕਾ ਹੋਵੇ ਤੇ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਰਸਤਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗਾਡੀ ਰਾਹੋ ਹੈ ਇਸ ਰਸਤੇ ਤੇ ਚੱਲ ਕੇ ਫਿਰ ਲੋਕ ਭੁੱਲਣ ਨਹੀਂ ਲੱਗੇ ਉਹ ਕਿਸੇ ਵੀ ਪ੍ਰਕਾਰ ਕਦੇ ਵੀ ਨਹੀਂ ਭੁੱਲਣ ਲੱਗੇ
ਲਿਖੋ ਗੁਰਮੁਖੀ ਅੱਖਰੀਆਂ ਤੇ ਸਕਲ ਜਗਤ ਮੈਂ ਹੋਏ ਬਖਿਆ ਤੇ
ਇਸ ਕਰਕੇ ਭਾਈ ਗੁਰਦਾਸ ਜੀ ਤੁਸੀਂ ਗੁਰਮੁਖੀ ਅੱਖਰਾਂ ਦੇ ਵਿਚ ਇਸ ਪਾਵਨ ਪਵਿੱਤਰ ਬਾਣੀ ਨੂੰ ਲਿਖੋ ਔਰ ਇਹ ਪਵਿੱਤਰ ਪਾਵਨ ਬਾਣੀ ਸਾਰੇ ਜਗਤ ਵਿਚ ਬਖਿਆਤ ਹੋਵੇਗੀ ਇਹ ਬਾਣੀ ਸਾਰੇ ਜਗਤ ਵਿਚ ਪ੍ਰਗਟ ਹੋਵੇਗੀ
ਸ਼ਰਧਾਵੰਤੇ ਪਠੈ ਸੁਖੈ
ਸਵਾਮੀ ਪਾਦ ਟ੍ਰਾਇਲ ਵਰਜ਼ਨ ਆਫ ਅ ਫੈਨ ਸਟੋਰੀ ਆਫ ਕੰਪ੍ਰੈਸਰ ਸ਼ਰਧਾਵਾਨ
ਸਿੱਖ ਦੇ ਸ਼ਰਧਾਵਾਨ ਲੋਕ ਨੇ ਉਹ ਇਸ ਗੁਰਬਾਣੀ ਨੂੰ ਪੜ੍ਹਨਗੇ ਇਸ ਗੁਰਬਾਣੀ ਨੂੰ ਸੌਖੇ ਤਰੀਕੇ ਨਾਲ ਸੁਣਨਗੇ ਔਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਭਾਈ ਮੁਕਤੀ ਦੇਣ ਵਾਲਾ ਇਕ ਹਰੀ ਪਰਮੇਸ਼ਰ ਦਾ ਨਾਮ ਹੀ ਹੈ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਣੀ ਜਿਹੜੇ ਗੁਰਬਾਣੀ ਸ਼ਰਧਾਵਾਨ ਸਿੱਖ ਪੜ੍ਹਨਗੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਭਾਈ ਨਾਮ ਜਪਣ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋਣੀ ਹੈ।
ਕੀ ਮਹਿਮਾ ਮਹਾਬਰਾਮ ਬਿਤੈ ਜਗ ਗੁਰਮੁਖੀ ਸੁਨਾ।
ਇਹਨਾਂ ਦੀ ਬੜੀ ਵੱਡੀ ਭਾਰੀ ਮਹਿਮਾ, ਬੜੀ ਸੁੰਦਰ ਮਹਿਮਾ ਵਿਦਤਾ ਪ੍ਰਗਟ ਹੋਵੇਗੀ ਔਰ ਇਸ ਪਾਵਨ ਬਾਣੀ ਨੂੰ ਗੁਰਮੁਖੀ ਬਾਣੀ ਕਹਿ ਕੇ, ਗੁਰਮੁਖੀ ਭਾਸ਼ਾ ਕਹਿ ਕੇ ਸਾਰੇ
ਨਿਜ
ਪਾਤਕ ਕਾਤਕ ਹਿਤ ਠਾਨੈ।
ਗੁਰਬਾਣੀ ਨੂੰ ਵੇਖਣਗੇ, ਪੜਨਗੇ, ਲਿਖਣਗੇ ਔਰ ਇਸ ਬਾਣੀ ਦਾ ਸਨਮਾਨ ਕਰਨਗੇ ਜੀਵ ਸਿੱਖ, ਔਰ ਜਿਹੜਾ ਵੀ ਇਸ ਬਾਣੀ ਨੂੰ ਵੇਖੇਗਾ, ਦਰਸ਼ਨ ਕਰੇਗਾ, ਪੜ੍ਹੇਗਾ, ਸੁਣੇਗਾ, ਉਰੇ ਦਾ ਸਤਿਕਾਰ ਕਰੇਗਾ, ਉਹਨਾਂ ਦੇ ਜਿੰਨੇ ਪਾਪ ਨੇ ਉਹਨਾਂ ਸਾਰੇ ਪਾਪਾਂ ਦਾ ਨਾਸ਼ ਹੋਵੇਗਾ, ਉਹਨਾਂ ਦੇ ਸਾਰੇ ਪਾਪਾਂ ਦਾ ਧਾਕ ਹੋਵੇਗਾ।
ਚਤੁਰ ਗੁਰੂ ਕੋ ਸ਼ਬਦ ਮੁਕੰਦੇ ਪਿਖ ਪੋਥੀ ਤੁਮ ਲਿਖੋ ਆਨੰਦੇ।
ਭਾਈ ਗੁਰਦਾਸ ਜੀ ਹੁਣੇ ਪੋਥੀਆਂ ਚਾਰ ਗੁਰੂ ਸਾਹਿਬਾਨਾਂ ਦੀਆਂ ਬਾਣੀ ਦੀਆਂ ਤੁਹਾਡੇ ਕੋਲ ਪਈਆਂ ਨੇ, ਇਨ੍ਹਾਂ ਪੋਥੀਆਂ ਦੇ ਵਿਚੋਂ ਤੁਸੀਂ ਹੁਣ ਖੋਜ ਕਰੋ ਚਾਰ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਬਦ ਨੇ।
ਦਿਸ ਫਾਈਲ ਬਾਈ ਦ ਟ੍ਰਾਇਲ ਵਰਜ਼ਨ ਆਫ ਦ ਫੈਂਸ ਆਡੀਓ ਕੰਪ੍ਰੈਸਰ ਪਲੀਜ਼ ਬਾਈ ਇਟ ਨਾਓ।
ਸ੍ਰੀ ਅੰਗਦ ਨਾਮੋ ਸ੍ਰੀ ਗੁਰ ਅਮਰ ਅਪਰ ਸ਼੍ਰੀ ਰਾਮੋ।
ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਕਿਹੜੀ ਹੈ ਗੁਰੂ? ਕਿਉਂਕਿ ਸਾਰੀਆਂ ਪੋਥੀਆਂ ਇਕੱਠੀਆਂ ਸੀ ਨਾ, ਸ਼ਬਦ ਸਾਰੇ ਮਿਲੇ ਹੋਏ ਸੀ, ਤੇ ਤੁਸੀਂ ਇਹਦੀ ਖੋਜ ਕਰੋ ਭਾਈ ਗੁਰਦਾਸ ਜੀ ਕਿ ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਿਹੜੇ ਨੇ, ਗੁਰੂ ਅੰਗਦ ਸਾਹਿਬ ਦੇ ਸ਼ਬਦ ਕਿਹੜੇ ਨੇ, ਗੁਰੂ ਅਮਰਦਾਸ ਜੀ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋ ਸ਼ਬਦ ਹਨ।
ਪ੍ਰਿਥਕ ਪ੍ਰਿਥਕ ਲਿਖ ਇਨ ਕੀ ਬਾਣੀ ਪੜ ਕਰ ਆਪ ਲਿਓ ਪਹਿਚਾਨੀ।
ਚਾਰਾਂ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਆ ਉਹ ਵੱਖਰੀ ਵੱਖਰੀ ਕੱਢ ਕੇ ਲਿਖ ਲਵੋ ਔਰ ਇਹ ਪਹਿਚਾਣ ਕਰੋ ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਿਹੜੇ ਨੇ, ਗੁਰੂ ਅੰਗਦ, ਗੁਰੂ ਅਮਰਦਾਸ ਔਰ ਗੁਰੂ
ਰਾਮਦਾਸ ਉਹਨਾਂ
ਦੀ ਪਹਿਚਾਣ ਕਰਕੇ ਵੱਖਰੇ ਵੱਖਰੇ ਸਾਰੇ ਸ਼ਬਦ ਲਿਖ ਲਵੋ।
ਸੁਣ ਪਾਈ ਗੁਰਦਾਸ ਉਚਾਰੀ ਕਹਾ ਬੁੱਧ ਪ੍ਰਭ ਇਤੀ ਹਮਾਰੀ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਗੁਰਦਾਸ ਜੀ ਸੁਣ ਕੇ ਬੋਲੇ, ਕਹਿਣ ਲੱਗੇ, ਜਗਤ ਗੁਰੂ ਪਾਤਸ਼ਾਹ ਮੇਰੀ ਇੰਨੀ ਬੁੱਧੀ ਕਿੱਥੇ ਕਿ ਮੈਂ ਪਹਿਚਾਣ ਕਰ ਸਕਾਂ ਕਿ ਚਾਰਾਂ ਗੁਰੂਆਂ ਦੀ ਬਾਣੀ ਮਿਲੀ ਹੋਈ ਹੈ ਆਪਸ ਵਿਚ, ਕਿ ਇਹਦੇ ਵਿਚੋਂ ਕਿਹੜੀ ਬਾਣੀ ਕਿਸ ਗੁਰੂ ਦੀ ਹੈ। ਮਹਾਰਾਜ ਮੇਰੀ ਇੰਨੀ ਬੁੱਧੀ ਕਿੱਥੇ? ਭਾਈ ਗੁਰਦਾਸ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਮੱਤ ਇਤਨੀ ਕਿੱਥੇ ਹੈ?
ਮੈਂ ਅਲਪਗ ਜੀਵ ਕਿਮ ਜਾਨੋ ਗੁਰ ਕੀ ਗਿਰਾ ਅਗਮ ਗਤ ਮਾਨੋ।
ਮਹਾਰਾਜ ਜੀ ਮੈਂ ਅਲਪਗ ਜੀਵ ਕਿਵੇਂ ਜਾਣਾ, ਕਿਉਂਕਿ ਗੁਰੂ ਕੀ ਬਾਣੀ ਤਾਂ ਬੜੀ
ਅਗਾਧ
ਬੋਧ ਬਾਣੀ ਨੂੰ ਮਹਾਰਾਜ ਜੀ ਮੈਂ ਕਿਵੇਂ ਜਾਣ ਸਕਾਂਗਾ? ਮੈਂ ਤਾਂ ਅਲਪਗ ਬੁੱਧੀ ਵਾਲਾ ਇੱਕ ਛੋਟਾ ਜਿਹਾ ਤੁਛ ਜਿਹਾ ਜੀਵ ਹਾਂ।
ਰਿਦਾ ਅਗਾਧ ਅਬਾਧ ਗੰਭੀਰਾ ਗਿਰਾ ਰੂਪ ਸੋਈ ਗੁਰ ਧੀਰਾ।
ਸਤਿਗੁਰਾਂ ਦਾ ਹਿਰਦਾ ਬੜਾ ਅਗਾਧ ਅਬਾਧ ਤੇ ਗੰਭੀਰ ਡੂੰਘਾ ਹੈ, ਤੇ ਜਿੰਨਾ ਡੂੰਘਾ ਗੁਰੂ ਕਾ ਹਿਰਦਾ ਹੈ ਓਨੀ ਡੂੰਘੀ ਗੁਰੂ ਕੀ ਬਾਣੀ ਹੈ। ਗੁਰੂ ਕੇ ਸ਼ਬਦ ਵੀ ਉਤਨੇ ਜ਼ਿਆਦਾ ਗੈਰ ਗੰਭੀਰ ਤੇ ਡੂੰਘੇ ਹਨ।
ਬ੍ਰਹਮਾ ਆਦਿਕ ਲਖਤ ਕਹਿ ਨਾ ਕੋ ਮੋਹ ਮੈਂ ਕਾ ਇਤੀ ਮਤ ਹੋ।
ਅੱਜ ਜਿਹੜੇ ਬ੍ਰਹਮਾ ਵਰਗੇ ਦੇਵਤੇ ਨੇ ਉਹ ਵੀ ਨਹੀਂ ਜਾਣ ਸਕਦੇ ਗੁਰਬਾਣੀ ਇੰਨੀ ਅਗਾਧ ਬੋਧ ਤੇ ਡੂੰਘੀ ਹੈ, ਉਹ ਵੀ ਇੰਨੇ ਡੂੰਘੇ ਸ਼ਬਦਾਂ
ਮਹਾਰਾਜ
ਜੀ ਮੇਰੇ ਚ ਇੰਨੀ ਕਿੱਥੇ ਕਿ ਮੈਂ ਸਮਝ ਸਕਾਂ, ਮੈਂ ਜਾਣ ਸਕਾਂ ਕਿ ਕਿਹੜੇ ਸ਼ਬਦ ਕਿਸ ਗੁਰਦੇਵ ਦੇ ਹਨ।
ਜੇ ਕਲ ਹੋਵੋ ਆਪ ਸਹਾਏ ਲੱਖੋਂ ਚਿਤਕ ਜੋ ਦਿਓ ਲਖਾਏ।
ਹਾਂ ਗਰੀਬ ਨਵਾਜ ਜੀ, ਜੇ ਤੁਸੀਂ ਮੇਰੀ ਸਹਾਇਤਾ ਕਰੋ, ਤੁਸੀਂ ਮੇਰੀ ਮਦਦ ਕਰੋ ਤੇ ਮਹਾਰਾਜ ਜੀ ਮੈਂ ਤਾਂ ਜਾਣ ਸਕਦਾ ਜੇ ਤੁਸੀਂ ਜਣਾਓ, ਤੇ ਜਿੰਨਾ ਕੁ ਤੁਸੀਂ ਜਣਾਓਗੇ ਓਨਾ ਕੁ ਮਹਾਰਾਜ ਜੀ ਮੈਂ ਲਿਖ ਸਕਦਾ, ਵੱਧ ਨਹੀਂ ਲਿਖ ਸਕਦਾ, ਓਨਾ ਹੀ ਲਿਖ ਸਕਦਾ ਜਿੰਨਾ ਕੁ ਤੁਸੀਂ ਕਿਰਪਾ ਕਰਕੇ ਜਣਾਓਗੇ।
ਸੁਣ ਪ੍ਰਸੰਨ ਹੋਏ ਬਰ ਕੋ ਦੀਨਾ ਸ੍ਰੀ ਗੁਰ ਪਰਮ ਕਿਰਪਾਲ ਪ੍ਰਬੀਨਾ।
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਦਾਨ ਦਿੱਤਾ, ਵਰਦਾਨ ਦਿੱਤਾ
ਪਲੀਜ਼ satisfied now.
ਪ੍ਰਵਾਨ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਪਰਮ ਕਿਰਪਾਲੂ ਗੁਰਦੇਵ ਗਰੀਬ ਨਵਾਜ ਜੀ ਬੋਲੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ
ਯਥਾ ਪੁੱਤਰ ਹੋਵੇ ਘਰ ਬਾਰ ਅੰਤਰ ਮਾਤਾ ਪਿਤਾ ਅਜਾਹ
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ ਜਿਵੇਂ ਕੋਈ ਛੋਟਾ ਜਿਹਾ ਬਾਲਕ ਪੁੱਤਰ ਹੁੰਦਾ ਨਾ ਤੇ ਉਹ ਘਰ ਦੇ ਬਾਹਰ ਬੈਠਾ ਹੋਵੇ ਤੇ ਅੰਦਰ ਉਹਦੇ ਮਾਤਾ ਪਿਤਾ ਬੈਠੇ ਹੋਣ ਤੇ ਉਹ ਬੱਚਾ ਘਰੋਂ ਬਾਹਰ ਬੈਠਾ ਹੋਵੇ
ਅਪਰ ਕੁਟੰਬ ਜੋ ਬੋਲੇ ਬਾਤੀ ਜਾਣ ਲੈ ਬਾਲਕ ਬੱਚਿਆ ਤੇ
ਹੋਰ ਵੀ ਕੁਟੰਬ ਪਰਿਵਾਰ ਅੰਦਰ ਮਾਤਾ ਪਿਤਾ ਦੇ ਨਾਲ ਬੈਠਾ ਹੋਵੇ ਤੇ ਜਿਹੜਾ ਜਿਹੜਾ ਬੋਲਦਾ ਉਹ ਬਾਹਰ ਬੈਠਾ ਬੱਚਾ ਕੱਲੇ ਕੱਲੇ ਦੀ ਆਵਾਜ਼ ਪਛਾਣ ਲੈਂਦਾ ਵੀ ਇਸ ਵੇਲੇ ਕੌਣ ਬੋਲਿਆ
ਕੋ ਨਰ ਬੂਜੈ ਅੰਤਰ ਪੌਣ
This far may be the trial version of a sense audio compressor. Please, try it now.
ਪੁੱਛੇ ਕਿ ਬੇਟਾ ਅੰਦਰ ਕੌਣ ਹੈ ਇਸ ਵੇਲੇ ਕੌਣ ਕੌਣ ਅੰਦਰ ਬੋਲ ਰਿਹਾ ਕੌਣ ਕੌਣ ਗੱਲਾਂ ਕਰ ਰਿਹਾ
ਤਬ ਬਾਲਕ ਸੁਣ ਜੋਨ ਅਲਾਵੇ ਪ੍ਰਿਥਕ ਪ੍ਰਿਥਕ ਕਰ ਟਾਈਮ ਬਤਾਵੇ
ਉਹ ਜਿਹੜਾ ਬੱਚਾ ਹੈ ਉਹ ਜੋ ਜੋ ਪਹਿਲਾਂ ਅੰਦਰ ਗੱਲਾਂ ਕਰਦੇ ਹੁੰਦੇ ਆਵਾਜ਼ ਉਹਦੇ ਕੰਨਾਂ ਚ ਬਾਹਰ ਪੈਂਦੀ ਉਹ ਵੇਖਦਾ ਤਾਂ ਨਹੀਂ ਪਰ ਉਹਦੇ ਕੰਨਾਂ ਵਿਚ ਬਾਹਰ ਬੈਠੇ ਤੇ ਜਿਹੜੇ ਜਿਹੜੇ ਦੀ ਆਵਾਜ਼ ਪੈਂਦੀ ਹੈ ਫਿਰ ਉਹਨਾਂ ਸਾਰਿਆਂ ਦੇ ਨਾਂ ਲੈ ਕੇ ਉਹ ਬੱਚਾ ਦੱਸਦਾ ਕਿ ਇਸ ਵੇਲੇ ਕੌਣ ਬੋਲ ਰਿਹਾ
ਇਹ ਮਮ ਪਿਤਾ ਬਾਕ ਇਹ ਮਾਤਾ ਇਹ ਪਗਨੀ ਬਚ ਇਹ ਕਹਿ ਭਰਾਤਾ
ਉਸ ਵੇਲੇ ਫਿਰ ਉਹ ਬਾਲਕ ਦੱਸਦਾ ਕਹਿੰਦਾ ਜੀ ਇਸ ਵੇਲੇ ਇਹ ਜਿਹੜੀ ਆਵਾਜ਼ ਮੇਰੇ ਪਿਤਾ ਦੀ ਆਉਂਦੀ ਹੈ ਤੇ ਜਦੋਂ ਮਾਂ ਬੋਲਦੀ ਹੈ ਕਹਿੰਦਾ ਇਹ ਆਵਾਜ਼ ਮੇਰੀ ਮਾਤਾ ਦੀ ਹੈ
This far may be the trial version of advanced audio compressor. Please, right now.
ਮੇਰੀ ਭੈਣ ਦੀ ਆਵਾਜ਼ ਹੈ ਸਾਰਿਆਂ ਦੀ ਵੱਖੋ ਵੱਖਰੀ ਆਵਾਜ਼ ਫਿਰ ਉਹ ਪਹਿਚਾਣ ਕੇ ਸਾਰੇ ਦੱਸ ਦਿੰਦਾ ਹੈ
ਹਿਮ ਸਮਝੈਂਗੋ ਹੋਏ ਸਵਦਾਨ ਅਲਖ ਗੁਰਬਾਨੀ
ਭਾਈ ਗੁਰਦਾਸ ਜੀ ਇਸੇ ਤਰ੍ਹਾਂ ਤੁਹਾਨੂੰ ਵੀ ਸਮਝ ਆ ਜਾਏਗੀ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਜਦੋਂ ਤੁਸੀਂ ਪੜੋਗੇ ਜਾਂ ਸੁਣੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇਹ ਗੁਰੂ ਅੰਗਦ ਸਾਹਿਬ ਦੀ ਬਾਣੀ ਹੈ ਇਹ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ ਸਾਡਾ ਵਾਰ ਹੈ ਤੁਹਾਨੂੰ ਤੇ ਤੁਸੀਂ ਸਾਰੀ ਗੁਰੂ ਕੀ ਬਾਣੀ ਨੂੰ ਪਹਿਚਾਣ ਲਵੋਗੇ ਕਿ ਇਹ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ਇਹ ਸਾਡਾ ਵਰ ਹੈ ਇਹ ਸਾਡਾ ਬਚਨ ਹੈ ਤੁਸੀਂ ਗੁਰਬਾਣੀ
ਲਿਖੋ
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਇਹ ਬਚਨ ਸੁਣੇ ਸੁਣ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਤੇ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ
ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ ਤੀਨ ਕਾਲ ਗਿਆਤਾ ਹੋਏ ਆਏ
ਕਿਰਪਾ ਦ੍ਰਿਸ਼ਟੀ ਗੁਰੂ ਅਰਜਨ ਸਾਹਿਬ ਦੀ ਭਾਈ ਗੁਰਦਾਸ ਜੀ ਤੇ ਹੋਈ ਤੇ ਭਾਈ ਗੁਰਦਾਸ ਜੀ ਤਿੰਨਾਂ ਕਾਲਾਂ ਦੇ ਗਿਆਤਾ ਬਣ ਗਏ ਪਤਾ ਲੱਗ ਗਿਆ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ ਭਾਈ ਗੁਰਦਾਸ ਜੀ ਨੂੰ
ਕਾਗਜ਼ ਕੋ ਸੁਧਾਰ ਕਰ ਪੱਤਰੇ ਰੁਚਿਰ ਪਰਮਾਨ
This far may be the trial version of advanced audio compressor. Please, try it now.
ਇੱਕ ਬਰਾਬਰ ਬਣਾਇਆ ਕਾਗਜ਼ਾਂ ਨੂੰ ਕਿਉਂਕਿ ਕਾਗਜ਼ ਉਹਨਾਂ ਸਮਿਆਂ ਚ ਡਿੰਗੇ ਵਿੰਗੇ ਜਿਹੋ ਜਿਹੇ ਹੁੰਦੇ ਸਨ ਉਸ ਢੰਗ ਨਾਲ ਬਣਾ ਦਿੱਤੇ ਜਾਂਦੇ ਸੀ ਲਿਖਾਰੀ ਜਦੋਂ ਲਿਖਦੇ ਸਨ ਫਿਰ ਉਹ ਆਪਣੀ ਮਰਜ਼ੀ ਮੁਤਾਬਕ ਆਲੇ ਦੁਆਲੇ ਕੱਟ ਲੈਂਦੇ ਸੀ ਭਾਈ ਗੁਰਦਾਸ ਜੀ ਨੇ ਕੁਝ ਪੱਤਰੇ ਇਕੱਠੇ ਕਰਕੇ ਉਨ੍ਹਾਂ ਨੂੰ ਇੱਕ ਸਮਾਨ ਇੱਕ ਬਰਾਬਰ ਕਰਕੇ ਕੱਟ ਕੇ ਤਿਆਰ ਕੀਤੇ ਕਾਗਜ਼ ਤਿਆਰ ਕੀਤੇ ਨੇ
ਪਾਏ ਨੀਰ ਤਿਆਰੀ ਕਰ ਤਿਆਰੀ ਪਾਏ ਨੀਰ ਸਿਆਹੀ ਕਰ ਤਿਆਰੀ ਗੁਰੂ ਸਿਮਰ ਲੇਖਣ ਕਰਦਾਰੇ
ਭਾਈ ਗੁਰਦਾਸ ਜੀ ਨੇ ਪਾਣੀ ਪਾ ਕੇ ਸਿਆਹੀ ਤਿਆਰ ਕਰ ਲਈ ਕਾਗਜ਼ ਦੇ ਪੱਤਰੇ ਲਿਖ ਕੇ ਉਹ ਵੀ ਰੱਖ ਲਏ ਆਪਣੇ ਕੋਲ ਔਰ ਭਾਈ ਸਾਹਿਬ ਜੀ ਨੇ ਨਾਲ ਸਿਆਹੀ ਤਿਆਰ ਕਰ ਲਈ ਜਲ ਪਾ ਕੇ ਔਰ ਆਪਣੇ ਹੱਥ ਦੇ ਵਿੱਚ ਭਾਈ
ਗੁਰਦਾਸ ਅਰਜਨ
ਤਬ ਪੋਥੀ ਖੋਲੀ ਹੇਤ ਲਿਖਾਵਨ ਗਿਰਾ ਅਮੋਲੀ
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਪੋਥੀ ਦਾ ਪ੍ਰਕਾਸ਼ ਕੀਤਾ ਜਿਹੜੀ ਅਮੋਲਕ ਜਿਹਦਾ ਮੁੱਲ ਹੀ ਕੋਈ ਨਹੀਂ ਐਸੀ ਅਮੋਲਕ ਬਾਣੀ ਲਿਖਵਾਉਣ ਵਾਸਤੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜਗਤ ਨਾਥ ਗੁਰਦੇਵ ਨੇ ਗੁਰਬਾਣੀ ਦੀ ਪੋਥੀ ਖੋਲੀ ਹੈ ਪ੍ਰਕਾਸ਼ ਕੀਤੀ ਹੈ
ਪ੍ਰਥਮ ਸਿਮਰ ਸ੍ਰੀ ਨਾਨਕ ਨਾਮੋ ਨਮੋ ਕੀਨ ਦਰ ਧਿਆਨ ਬ੍ਰਹਮੋ।
ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਮ ਸਿਮਰਿਆ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਮਨਾਏ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਨਮਸਕਾਰ
ਲਿਖਵਾਈ
ਰੁਚਿਰ ਮੰਗਲਾ ਚਰਨ ਸਵਾਏ।
ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਈ। ਭਾਈ ਗੁਰਦਾਸ ਜੀ ਲਿਖ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ, ਲਿਖੋ ਭਾਈ ਗੁਰਦਾਸ ਜੀ ਇਕ ਓਅੰਕਾਰ। ਇਕ ਓਅੰਕਾਰ ਤੋਂ ਸ਼ੁਰੂਆਤ ਕਰਕੇ ਪਹਿਲਾਂ ਮੰਗਲਾ ਚਰਨ ਕੀਤਾ। ਇਹ ਮੰਗਲਾ ਚਰਨ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਇਹ ਮੰਗਲਾ ਚਰਨ ਕਰਕੇ ਫਿਰ ਸ੍ਰੀ ਜਪ ਜੀ ਸਾਹਿਬ ਦਾ ਪਾਠ ਮਹਾਰਾਜ ਜੀ ਨੇ ਲਿਖਵਾਇਆ ਔਰ ਮੰਗਲਾ ਚਰਨ ਲਿਖਵਾਇਆ ਹੈ।
ਪੌੜੀ ਸਾਡੇ ਚਾਰ ਉਚਾਰੀ ਪਾਰ ਬ੍ਰਹਮ ਵਰਨਨ ਸੁਖ ਕਾਰੇ।
ਜਪਜੀ ਸਾਹਿਬ ਦੀਆਂ ਜਿਹੜੀਆਂ ਪਹਿਲੀਆਂ ਸਾਢੇ ਚਾਰ
ਪੌੜੀਆਂ ਅਕਾਲ
ਪੁਰਖ ਦਾ ਮੰਗਲਾ ਚਰਨੀ ਕਰਕੇ ਉਹਦੇ ਵਿਚ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸਿਫਤ ਹੈ ਉਹ ਪਹਿਲੀਆਂ ਸਾਢੇ ਚਾਰ ਪੌੜੀਆਂ ਵਿਚ ਸਿਫਤ ਉਚਾਰਨ ਕੀਤੀ ਹੈ।
ਡੇਢ ਵਿਖੇ ਗੁਰਮਹਿਮਾ ਕਈ
ਔਰ ਸਾਢੇ ਚਾਰ ਤੋਂ ਬਾਅਦ ਜਿਹੜੀਆਂ ਡੇਢ ਪੌੜੀਆਂ ਨੇ ਉਹਦੇ ਵਿਚ ਫਿਰ ਅੱਗੇ ਪਰਮੇਸ਼ਰ ਦੇ ਸਰੂਪ ਗੁਰੂ ਕੀ ਉਪਮਾ ਕਹੀ ਹੈ, ਗੁਰੂ ਦੀ ਵਡਿਆਈ ਕੀਤੀ ਹੈ।
ਕੀਨ ਮੰਗਲਾ ਚਰਨੈ ਸਹੀ
ਇਹਨਾਂ ਜਿਹੜੀਆਂ ਇਹ ਪੌੜੀਆਂ ਨੇ ਮੰਗਲਾ ਚਰਨ ਦੀਆਂ ਛੇ ਪੌੜੀਆਂ ਉਚਾਰਿਤ ਕੀਤੀਆਂ ਹਨ।
ਜੇ ਯੁਗ ਚਾਰੇ ਲਿਖੀ ਸੁਫੇਰੇ
ਔਰ ਫੇਰੇ ਦੇ ਵਿਚ ਜਿਹੜੀ ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਇਹ ਪੌੜੀ ਲਿਖਵਾਈ ਗੁਰੂ ਅਰਜਨ ਸਾਹਿਬ ਨੇ।
This song made by the trial version of Advanced Audio Compressor.
Isme paniyo virag vadere
ਦੇ ਵਿਚ ਵੱਡੇ ਭਾਰੀ ਵੈਰਾਗ ਦੀ ਅਵਸਥਾ ਮਹਾਰਾਜ ਜੀ ਨੇ ਉਚਾਰਨ ਕੀਤੀ, ਕਿਉਂਕਿ ਵੇਖੋ ਜਦੋਂ ਪੜ੍ਹਦੇ ਆ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਉਥੇ ਇਹ ਵੈਰਾਗ ਦੀ ਅਵਸਥਾ ਇਸ ਸਾਰੀ ਪੌੜੀ ਵਿਚ ਮਹਾਰਾਜ ਜੀ ਨੇ ਬਿਆਨ ਕੀਤੀ ਹੈ।
ਸ਼ਰਨ ਮਹਾਤਮ ਚਾਰ ਮਜਾਰੀ
ਫਿਰ ਇਸ ਤੋਂ ਅੱਗੇ ਜਿਹੜੀਆਂ ਚਾਰ ਪੌੜੀਆਂ ਨੇ ਉਹ ਸਰਵਣ ਦਾ ਮਹਾਤਮ ਦੱਸਦੀਆਂ ਨੇ, ਸੁਣਿਆ ਸਿੱਧ ਪੀਰ ਸੁਰਨਾਥ। ਉਹ ਜਿਹੜੀਆਂ ਪੌੜੀਆਂ ਨੇ ਅੱਗੇ ਚਾਰ ਸਰਵਣ ਦੀਆਂ ਉਹ ਸੁਣਨ ਦਾ
ਪੌੜੀਆਂ
ਮੰਨੇ ਕੀ ਗੱਤ ਕਹੀ ਨਾ ਜਾਏ ਤੋਂ ਸ਼ੁਰੂ ਹੋ ਕੇ ਉਹ ਜਿਹੜੀਆਂ ਚਾਰ ਪੌੜੀਆਂ ਨੇ ਉਹ ਮਨਨ ਦਾ ਹੀ ਵਿਚਾਰ ਦੱਸਦੀਆਂ ਨੇ ਕਿ ਸਰਵਣ ਤੋਂ ਬਾਅਦ ਮਨਨ ਦੀ ਵਿਚਾਰ ਹੈ।
ਨਿਧਿਆਸਨ ਪੰਚੇ ਪ੍ਰਵਾਨ
ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਇਹ ਮੰਨਣ ਤੋਂ ਬਾਅਦ ਨਿਧਿਆਸਨ ਦੀ ਪੌੜੀ ਹੈ, ਕਮਾਈ ਕਰਨ ਦੀ ਨਿਧਿਆਸਨ ਦੀ ਪੌੜੀ ਹੈ।
ਇਸਮੈਨੀ ਕੇ ਕੀਨ ਬਕਾਨ
ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਦੇ ਵਿਚ ਨਿਧਿਆਸਨ ਦੀ ਕਮਾਈ ਕਰਨੀ, ਸੁਣਨਾ ਮੰਨਣਾ ਤੇ ਮੰਨ ਕੇ ਫਿਰ ਕਮਾਉਣਾ, ਇਨ੍ਹਾਂ ਤਿੰਨਾਂ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ।
ਤੂੰ ਸਦਾ ਸਲਾਮਤ ਨਿਰੰਕਾਰ ਸਾਖਿਆਤ ਪਰ ਇਹ ਤੁਕ
ਸਾਖਸ਼ਾਤਕਾਰ
ਉਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਸਾਖਸ਼ਾਤਕਾਰ ਦੀ ਪੌੜੀ ਕਿ ਤੂੰ ਸਦਾ ਸਲਾਮਤ ਨਿਰੰਕਾਰ ਇਹ ਜਿਹੜੀ ਪੌੜੀ ਹੈ ਇਹ ਸਾਖਸ਼ਾਤਕਾਰ ਦੇ ਪ੍ਰਥਾਏ ਹੈ। ਜਦੋਂ ਨਾਮ ਜਪਿਆ ਸਰਵਣ ਕੀਤਾ ਫਿਰ ਮੰਨਿਆ ਫਿਰ ਕਮਾਈ ਕੀਤੀ ਤੇ ਸਾਖਸ਼ਾਤਕਾਰ ਹੋਇਆ ਕਿ ਤੂੰ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ, ਤੂੰ ਸਦਾ ਸਲਾਮਤ ਰਹਿਣ ਵਾਲੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਇਹ ਸਾਖਸ਼ਾਤਕਾਰ ਦੇ ਉੱਤੇ ਪੌੜੀ ਉਚਾਰਨ ਕੀਤੀ ਹੈ।
ਇਹ ਕ੍ਰਮ ਪ੍ਰਿਥ ਮੈਂ ਵਰਣਨ ਕਰਿਓ ਜਪ ਅਰਬੇਦ ਅਰਥਿਕ ਧਰਿਓ
ਇਹਨਾਂ ਦਾ ਇਹ ਕਰਮ ਕਰਕੇ ਮਹਾਰਾਜ ਜੀ ਨੇ ਇਸ ਕਰਮ ਮੁਤਾਬਕ ਬਾਣੀ ਦਾ ਜਿਹੜਾ ਵਰਣਨ ਸਤਿਗੁਰਾਂ ਨੇ ਲਿਖਵਾਇਆ ਭਾਈ ਗੁਰਦਾਸ ਜੀ ਪਾਸੋਂ
This song made by the trial version of Advanced Audio Compressor.
ਤੋ ਜਪ ਨਿਸ਼ਾਨ ਇਸ ਪਾਵਨ ਬਾਣੀ ਦਾ ਨਾਂ ਰੱਖਿਆ ਕਿਉਂਕਿ ਜਪ ਨਾਮ ਹੈ ਜਾਣਨ ਦਾ, ਤੇ ਜਪ ਤੇ ਵੇਦ ਦੇ ਅਰਥ ਦੋਵੇਂ ਇੱਕ ਨੂੰ ਵੇਦ ਦਾ ਮਤਲਬ ਵੀ ਹੈ ਜਾਣਨਾ ਤੇ ਜਪ ਦਾ ਮਤਲਬ ਵੀ ਹੈ ਜਾਣਨਾ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਗੁਰਸਿੱਖਾਂ ਦਾ ਵੇਦ ਹੈ ਗੁਰਸਿੱਖਾਂ ਨੂੰ ਕਿਸੇ ਹੋਰ ਵੇਦ ਦੀ ਲੋੜ ਨਹੀਂ ਉਹ ਇਸੇ ਪਾਵਨ ਪਵਿੱਤਰ ਬਾਣੀ ਚੋਂ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਨਿਜ ਸਰੂਪ ਨੂੰ ਜਾਣਦੇ ਹਨ
ਬ੍ਰਹਮ ਗਿਆਨ ਵੇ ਕੇ ਇਹ ਨਾਮੋ ਦੋਨੋ ਪਦ ਸਮਸਰ ਅਬ੍ਰਹਮੋ
ਕਹਿੰਦੇ ਦੋਵੇਂ ਸ਼ਬਦ ਇੱਕੋ ਨੇ ਵੇਦ ਤੇ ਜਪ ਦੋਵੇਂ ਇੱਕੋ ਹੀ ਅਰਥ ਨੇ ਦੋਹਾਂ ਦੇ ਜਪ ਦਾ ਨਾਮ ਵੀ ਬ੍ਰਹਮ ਨੂੰ ਜਾਣਨਾ ਹੈ ਤੇ ਵੇਦ ਦਾ ਨਾਮ ਵੀ ਬ੍ਰਹਮ ਨੂੰ ਜਾਣਨਾ ਹੈ
ਯਾ ਤੇ ਪ੍ਰਥਮ ਨਾਮ ਜਪ ਰੱਖਿਓ
ਦਿਸ ਫਾਰਮੇ ਬਾਇ ਦ ਟ੍ਰਾਇਲ ਵਰਜ਼ਨ ਆਫ ਅ ਸੈਂਸ ਆਡੀਓ ਕੰਪ੍ਰੈਸਰ ਪਲੀਜ਼ ਬਾਇ ਨਾਓ
ਸਭ ਤੋਂ ਪਹਿਲਾਂ ਸ੍ਰੀ ਜਪ ਬਾਣੀ ਦਾ ਨਾਮ ਹੀ ਜਪ ਬਾਣੀ ਰੱਖਿਆ ਕਿਉਂ ਕਿਉਂਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਿਚੋੜ ਹੈ ਉਹ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ ਜਪਜੀ ਸਾਹਿਬ ਦੀ ਬਾਣੀ ਦੀ ਹੀ ਵਿਆਖਿਆ ਅੱਗੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਉਹ ਕੀਤੀ ਗਈ ਹੈ
ਕਹਿਣ ਲੱਗ ਕੋ ਮਹਾਤਮ ਬਾਣੀ ਜੋ ਕਰ ਸਭ ਕੀ ਸਿਰ ਮੋਰ ਬਕਾਨੀ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਮਹਾਤਮ ਦੱਸਾਂ ਗੁਰੂ ਕੀ ਬਾਣੀ ਦਾ ਐਸੀ ਬਾਣੀ ਜਿਹੜੀ ਦੁਨੀਆਂ ਦੀ ਸਾਰੀ ਬਾਣੀਆਂ ਦੀ ਸਿਰਮੋਰ ਬਾਣੀ ਹੈ ਉਸ ਬਾਣੀ ਦਾ ਮਹਾਤਮ ਉਸ ਬਾਣੀ ਦੀ ਮਹਿਮਾ ਕਿੱਥੋਂ ਤੱਕ ਕਹੀਏ ਕਿੱਥੋਂ ਤੱਕ ਦੱਸੀਏ
ਅਪਰਨਾ ਉੱਤਮ ਜਿਸ ਤੇ
ਕੋਈ ਉੱਤਮ
ਕੁਝ ਹੋਰ ਹੈ ਹੀ ਨਹੀਂ ਸਭ ਤੋਂ ਉੱਤਮ ਗੁਰੂ ਕੀ ਬਾਣੀ ਹੈ ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਸਭ ਕੱਚੀਆਂ ਨੇ ਸਤਿਗੁਰੂ ਦੀ ਬਾਣੀ ਤੋਂ ਬਿਨਾਂ ਸਭ ਬਾਣੀਆਂ ਕੱਚੀਆਂ ਹਨ ਉਹ ਕੱਚੇ ਕਹਿ ਰਹੇ ਨੇ ਤੇ ਉਹਨਾਂ ਕੱਚਿਆਂ ਦੀਆਂ ਬਾਣੀਆਂ ਵੀ ਉਚਾਰਨ ਕੀਤੀਆਂ ਹੋਈਆਂ ਕੱਚੀਆਂ ਨੇ ਗੁਰੂ ਕੀ ਬਾਣੀ ਸਭ ਤੋਂ ਸਰਵੋਤਮ ਹੈ ਉਹਦੇ ਸੁਖੈਨ ਹੀ ਸਭ ਨੂੰ ਪੜ੍ਹਨ ਵਾਸਤੇ ਪ੍ਰਾਪਤ ਹੋ ਜਾਂਦੀ ਹੈ ਇਹਨੂੰ ਪੜ੍ਹਨਾ ਸਾਰਿਆਂ ਵਾਸਤੇ ਸੁਖੈਨ ਹੈ ਖਾਲਸਾ ਜੀ ਹੁਣ ਤਾਂ ਸਾਨੂੰ ਬਾਣੀ ਪੜ੍ਹਨੀ ਵੀ ਬੜੀ ਔਖੀ ਲੱਗਦੀ ਹੈ ਕਿਸੇ ਸਮੇਂ ਲੋਕ ਸੰਸਕ੍ਰਿਤ ਪੜ੍ਹਦੇ 12-12 ਸਾਲ ਉਹਨਾਂ ਨੂੰ ਲੱਗਦੇ ਸੰਸਕ੍ਰਿਤ ਪੜ੍ਹਨ ਵਾਸਤੇ ਤਾਂ ਕਿਤੇ ਸੰਸਕ੍ਰਿਤ ਪੜ੍ਹਨੀ ਆਉਂਦੀ ਸੀ ਉਹ ਵੀ ਫਿਰ ਕੋਈ ਕੋਈ ਪੜ੍ਹਦਾ ਸੀ ਗੁਰੂ ਸਾਹਿਬ ਦਾ ਕਿੱਡਾ ਵੱਡਾ ਪਰਉਪਕਾਰ ਏਡਾ ਵੱਡਾ
ਤਿਆਰ
ਕਰਕੇ ਸਾਨੂੰ ਬਖਸ਼ ਦਿੱਤਾ ਕਿ ਭਾਈ ਇਸ ਗੁਰਬਾਣੀ ਨੂੰ ਪੜ੍ਹੋ ਗੁਰਬਾਣੀ ਨੂੰ ਖੋਜੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਬਾਣੀ ਨੂੰ ਪੜ੍ਹਨਾ ਸਾਰਿਆਂ ਵਾਸਤੇ ਸੁਖੈਨ ਹੈ
ਪ੍ਰਥਮ ਰਾਗ ਹੀ ਰਾਗ ਲਿਖਾ ਵਾ ਕਰ ਅਨੇਕ ਮੈਂ ਜਾਏ ਸੁਗਾਵਾ
ਰਾਗ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ ਰਾਜ ਸਾਹਿਬ ਦੇ ਸ਼ਬਦ ਕੀਰਤਨ ਸੋਹਲੇ ਦੇ ਸ਼ਬਦ ਲਿਖਾਣ ਤੋਂ ਉਪਰੰਤ ਸ੍ਰੀ ਰਾਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਮੁੱਢਲਾ ਰਾਗ ਪਹਿਲਾ ਰਾਗ ਹੈ ਉਸ ਰਾਗ ਦੇ ਵਿਚ ਮਹਾਰਾਜ ਜੀ ਨੇ ਅਰਬਤਾ ਕੀਤੀ ਜੋ ਕਈ ਘਰਾਂ ਦੇ ਵਿਚ ਗਾਏ ਜਾਣ ਵਾਲੇ ਪਾਵਨ ਸ਼ਬਦ ਸ੍ਰੀ ਰਾਗ ਵਿਚ ਮਹਾਰਾਜ ਜੀ ਨੇ ਦਰਜ ਕਰਵਾਏ
ਕਿਤਕ ਲਿਖੇ ਜਬ ਬੂਝ ਸੁਭੇ ਕੋ ਗੁਰਦਾਸ ਜਾਨ ਵੀ
ਭਾਈ
ਗੁਰਦਾਸ ਜੀ ਨੂੰ ਮਹਾਰਾਜ ਜੀ ਪੁੱਛਣ ਲੱਗੇ ਭਾਈ ਗੁਰਦਾਸ ਜੀ ਤੁਹਾਨੂੰ ਪਤਾ ਵੀ ਲੱਗਾ ਕਿ ਕਿਹੜੇ ਗੁਰੂ ਸਾਹਿਬ ਦੀ ਬਾਣੀ ਲਿਖੀ ਹੈ ਇਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਨੂੰ ਪੁੱਛਦੇ ਨੇ
ਹੱਥ ਜੋੜ ਕੇ ਬਾਕ ਬਖਾਨਿਓ ਰਾਵਰ ਕੀ ਕਰਨਾ ਤੇ ਜਾਨਿਓ
ਹੱਥ ਜੋੜ ਕੇ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਕਰੁਣਾ ਨਾਲ ਤੁਹਾਡੀ ਦਇਆ ਨਾਲ ਜਾਣ ਲਿਆ ਹੈ
ਪਤੀ ਕੇ ਬਚ ਉਹ ਨਰਨ ਮਜਾਰੀ ਲੇਤ ਪਚਾਰ ਦੁਰੀ ਜਿਵ ਨਾਰੇ
ਜਿਵੇਂ ਕੋਈ ਇਸਤਰੀ ਲੁਕੀ ਹੋਵੇ ਤੇ ਬਹੁਤ ਸਾਰੇ ਬੰਦਿਆਂ ਵਿਚ ਉਹਦਾ ਪਤੀ ਬੋਲੇ ਤੇ ਉਹ ਆਪਣੇ ਪਤੀ ਦੀ ਆਵਾਜ਼ ਨੂੰ ਝੱਟ ਪਛਾਣ ਲੈਂਦੀ ਹੈ ਆਪਣੇ ਪਤੀ ਦੀ
ਆਵਾਜ਼
ਇਸੇ ਤਰ੍ਹਾਂ ਮਹਾਰਾਜ ਜੀ ਜਿਹੜੇ ਪੋਥੀ ਚ ਗੁਰੂ ਕੇ ਬਚਨ ਲਿਖੇ ਨੇ ਉਹ ਵੀ ਮੈਂ ਪਛਾਣ ਲਏ ਨੇ ਕਿ ਕਿਹੜੇ ਗੁਰੂ ਸਾਹਿਬ ਦੇ ਉਚਾਰੇ ਹੋਏ ਨੇ ਉਸੇ ਤਰ੍ਹਾਂ ਹੀ ਮੈਂ ਲਿਖ ਰਿਹਾ ਹਾਂ
ਅਪਰਨ ਕੇ ਜੋ ਸ਼ਬਦ ਬਣਾਏ ਪਰਖ ਪਰਖ ਕਰ ਸਰਬ
ਇਹਦੇ ਵਿਚ ਹੋਰ ਵੀ ਕਈਆਂ ਦੇ ਉਚਾਰੇ ਹੋਏ ਸ਼ਬਦ ਨੇ ਉਹ ਮੈਂ ਪਰਖ ਪਰਖ ਕੇ ਪਾਸੇ ਹਟਾ ਦਿੱਤੇ ਨੇ ਸਿਰਫ ਗੁਰੂ ਕੇ ਜਿਹੜੇ ਬਚਨ ਹਨ ਉਹ ਬਚਨ ਮੈਂ ਮੋਹਣ ਜੀ ਦੀਆਂ ਪੋਥੀਆਂ ਵਿਚੋਂ ਕੱਢ ਕੇ ਲਿਖ ਰਿਹਾ
ਕਹਿ ਇਮ ਗਯੋ ਇਕਾਕੀ ਮੈਂ ਭਗਤ ਜੋ ਆਨ ਦਿਖਾਈ ਦੇ।
ਖਾਲਸਾ ਜੀ ਇਹ ਕਹਿ ਕੇ ਭਾਈ ਗੁਰਦਾਸ ਜੀ ਬਾਹਰ ਇਕਾਂਤ ਵਿਚ ਚਲੇ ਗਏ। ਗੁਰੂ ਅਰਜਨ ਸਾਹਿਬ ਜੀ ਤੇਰੇ ਇਕਾਂਤ ਵਿਚ ਇਕੱਲੇ ਬੈਠੇ ਸਨ। ਇਨੇ ਨੂੰ
15 ਦਰਸ਼ਨ ਕਰਨ ਵਾਸਤੇ
15 ਭਗਤਾਂ ਨੇ ਜਿਵੇਂ ਆ ਕੇ ਗੁਰੂ ਕੀ ਉਪਮਾ ਗਾਈ ਹੈ ਔਰ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।